जो ना हर साथ थे सो बहुदी ने मार किछ क सतगुर कुछ खालस कर साहिब जादनवार।
वाहे गुरु जी का खालसा वाहे गुरु जी की फतेह। चबर शतर तख्त दे मानक शब्दा अवतार आवाज शब्द हालत फलत दे रखया कर धन धन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे हुए सुंदर सचखंड दीवाना दे विच जुड़ बैठे गुरु सवारी गुरु खालसा साध संगत जी बड़भाग्य हो धनता दे योग हो जो निता प्राता गुर चरणा दे विच जुड़ करके अमृतमय बाणी नूं सरवण करके चल रही लड़ीवार इतिहास की कथा नूं सरवण करके अपने जीवन नूं सफल बना रहे हो। कल दे प्रकरण दे अंदर आप जिया ने सरवण किया सी कि जदों हम चारे पासे तो फौजा जड़ियां हन बादशाह दा हुक्म पाके उमड़ के आ गईयां दरा खबर वाले पासे जड़ी 10 लख फौज सी 7 धारा सन जलंधर इलाके दीयां ए सारियां फौजां नाल लैके इन्हां ने घेरा पाया गुरु सरहंद दीयां वजीरकां दीयां जिहड़ियां फौजां गईयां इन्हां ने इह पासे रोपड़ वाले पासों घेरा पाया पहाड़ी राजियां ने पहाड़ियां वाले पासे तो घेरा पा लिया इस तरह 4 छफेरे तो आनंदपुर साहिब नूं घेर लिया। आनंदपुर साहिब दे विच रहण वाले सारे नगर नूं छड्ड के दौड़न लगे हन। सतगुर पातशाह जी ने बड़ा धीरज देना कीता पर मौत दे डर दे कारण कोई रुकदा नहीं। इधरों ओ लोग सन जिन्हां ने आपस दे विच सलाह मशवरा करके माता जी नूं जाके बहुत सारियां गल्लां बना के सुनाउणा कीतियां दसना कीतिया कि तुसी गुरु गोविंद सिंह पातशाह जी नूं कहो कि आनंदपुर साहिब छड देण आपां छड के चले जाइए नहीं तां इह तुरक सानूं मार देणगे। हुण माता जी ने भी कहा इधरों तुरकां ने कसमां खादियां हन पत्थर दा वट्टा रख के गऊ आटे दी बना के थाल विच रख के इन्हां ने कसम खादी कि तुसी आनंदपुर साहिब नूं छड के चले जाओ असी तुहाडे उपर हमला नहीं करांगे। माता जी कहण लगे उन्हां ने कसमां भी खा लियां हुण आपां आनंदपुर साहिब छड के कुछ समय लई चले जाइए अंतरजामी पातशाह सतगुरु जी जाणदे सन इन्हां दी कपट जिहड़ी नीति सी अंदर दी ओह कपट बिरती नूं सतगुरु पातशाह जी जाणदे सन कहण लगे माता जी तुसी नहीं जाणदे ए लोग कसमां खा के मुकर जाणगे ते तुहाडे उपर हमला कर देणगे टलणगे नहीं। हुण जदों कई बार कहण ते कहण लगे आओ तुहानू दिखा देंदे हां ते कुछ रेहड़िया दे विचार कुछ समान जिहड़ा सी घर दा पुराना ओह उन्हां दे विच लद के जदों बाहर भेजिया ते इन्हां ने हल्ला बोल दिता ए कसमां खा के मुकर गए। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਐਸੀ ਇਨ੍ਹਾਂ ਦੀ ਹਾਲਤ ਹੈ, ਇਨ੍ਹਾਂ ਕਰਕੇ ਇਨ੍ਹਾਂ ਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ, ਇਹ ਕਸਮਾਂ ਖਾ ਕੇ ਮੁਕਰ ਜਾਣ ਵਾਲੇ ਹਨ, ਇਨ੍ਹਾਂ ਤੇ ਇਤਬਾਰ ਕਦੇ ਵੀ ਨਹੀਂ ਕਰਨਾ ਚਾਹੀਦਾ। ਪਰ ਬਹੁਤ ਸਾਰੇ ਸਿੰਘਾਂ ਨੇ ਵੀ ਹੱਠ ਕੀਤਾ, ਕੁਝ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਤੁਸੀਂ ਇਹ ਲਿਖ ਕੇ ਦੇ ਜਾਓ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਭੁੱਖ ਦੇ ਸਤਾਏ ਹੋਏ ਜਿਹੜੇ ਕਈ ਦਿਨ ਤੋਂ ਮੈਦਾਨੇ ਜੰਗ ਦੇ ਅੰਦਰ ਵੀ ਜੂਝ ਰਹੇ ਸਨ, ਭਾਵ ਤੁਰਕਾਂ ਦਾ ਮੁਕਾਬਲਾ ਵੀ ਕਰਦੇ ਤੇ ਉਧਰ ਭੁੱਖ ਦਾ ਵੀ ਮੁਕਾਬਲਾ ਕਰ ਰਹੇ ਹਨ, ਇਨ੍ਹਾਂ ਭੁੱਖਿਆਂ ਪਿਆਸਿਆਂ ਨੇ ਫਿਰ ਕੁਛ ਸਿੰਘਾਂ ਨੇ ਇਹ ਵੀ ਲਿਖ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ। ਭਾਈ ਮਹਾਂ ਸਿੰਘ ਜੀ ਆਦਿਕ ਇਨ੍ਹਾਂ ਦੇ ਨਾਲ ਜਿਹੜੇ ਮਾਝੇ ਦੇ ਹੋਰ ਸਿੰਘ ਸਨ, ਲਿਖ ਦਿੱਤਾ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਚਲੇ ਗਏ। ਹੋਰ ਵੀ ਬੇਅੰਤ ਸਿੰਘ ਜਿਹੜੇ ਸਨ ਜਾਂ ਫੌਜ ਦੇ ਵਿਚ ਨੌਕਰੀ ਕਰਨ ਵਾਲੇ, ਉਹ ਵੀ ਕਈ ਛੱਡ ਕੇ ਚਲੇ ਗਏ। ਐਸਾ ਸਮਾਂ ਜਦੋਂ ਬਣਿਆ ਤੇ ਹੁਣ ਬਾਕੀ ਕੁਝ ਸਿੰਘ ਬਚੇ। ਮਾਤਾ ਜੀ ਦੇ ਬਾਰ ਬਾਰ ਕਹਿਣ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਿਆ ਤੇ ਇਨ੍ਹਾਂ ਨੂੰ ਪਤਾ ਲੱਗਿਆ ਤੁਰਕਾਂ ਨੂੰ, ਪਹਾੜੀਆਂ ਨੂੰ, ਮਗਰੋਂ ਇਨ੍ਹਾਂ ਨੇ ਧਾਵਾ ਜਿਹੜਾ ਸੀ ਬੋਲਣਾ ਕੀਤਾ। ਗਹਿ ਗਚ ਲੜਾਈ ਹੋਈ ਜੰਗ ਕਰਦਿਆਂ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਣ, ਇਧਰੋਂ ਸਰਸਾ ਜਿਹੜੀ ਠਾਠਾਂ ਮਾਰਦੀ ਵਗ ਰਹੀ ਸੀ ਤੇ ਇਧਰ ਘਮਸਾਨ ਦਾ ਜੰਗ ਹੋਇਆ। ਪਰਿਵਾਰ ਜਿਹੜਾ ਸਰਸਾ ਨਦੀ ਤੇ ਖੇਰੂ ਖੇਰੂ ਹੋ ਗਿਆ, ਕਈ ਜਲਦੀ ਭੇਡ ਚੜ ਗਏ, ਜਿਸਦਾ ਜਿੱਧਰ ਮੂੰਹ ਹੋਇਆ ਉਸ ਪਾਸੇ ਵੱਲ ਨੂੰ ਚੱਲ ਪਿਆ। ਮਾਤਾ ਜੀ ਛੋਟੇ ਸਾਹਿਬਜ਼ਾਦੇ ਇਹ ਸਰਹੰਦ ਵਾਲੇ ਪਾਸੇ ਨੂੰ ਕੁੰਮੇ ਮਾਸ਼ਕੀ ਦੇ ਕੋਲ ਰੁਕੇ ਹਨ, ਉੱਥੇ ਗੰਗੂ ਦੇ ਨਾਲ ਮਿਲਾਪ ਹੋਇਆ, ਉਹ ਆਪਣੇ ਘਰ ਲੈ ਆਇਆ। ਮਾਤਾ ਜੀ ਭਾਈ ਮਨੀ ਸਿੰਘ ਦੇ ਨਾਲ ਇਹ ਦਿੱਲੀ ਵਿਖੇ ਅੰਦਰ ਨੂੰ ਚਾਲੇ ਪਾ ਦਿੱਤੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਜਿਹੜੇ ਹਨ ਜੰਗ ਕਰਦਿਆਂ ਲੜਦਿਆਂ ਲੜਦਿਆਂ ਰੋਪੜ ਪਹੁੰਚੇ ਹਨ। ਰੋਪੜ ਤੋਂ ਹੁੰਦੇ ਹੋਏ ਭੱਠਾ ਵਾਲੇ ਸਾਹਿਬ, ਭੱਠੇ ਜੋ ਭੱਠਾ ਸਾਹਿਬ ਵਾਲਾ ਸਥਾਨ ਹੈ, ਜਦੋਂ ਇੱਥੇ ਵੀ ਦੇਖਿਆ ਰੋਪੜ ਦੇ ਜਿਹੜੇ ਮੁਗਲ ਸਨ ਉਨ੍ਹਾਂ ਦੇ ਕੋਲੋਂ ਦੇ ਹੁੰਦਿਆਂ ਸਤਿਗੁਰੂ ਪਾਤਸ਼ਾਹ ਜੀ ਜਦੋਂ ਜਗ੍ਹਾ ਪਸੰਦ ਨਹੀਂ ਆਈ, ਜਦੋਂ ਇਹ ਜਾਣ ਲਿਆ ਕਿ ਇਹ ਜਿਹੜੀ ਜਗ੍ਹਾ ਹੈ ਇਹ ਜੰਗ ਕਰਨ ਦੇ ਯੋਗ ਨਹੀਂ, ਇੱਥੇ ਰੁਕ ਕੇ ਜੰਗ ਨਹੀਂ ਹੋ ਸਕਦਾ, ਸੋ ਸਤਿਗੁਰੂ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਚਮਕੌਰ ਸਾਹਿਬ ਪਹੁੰਚੇ ਹਨ। ਚਮਕੌਰ ਜਾ ਕੇ ਗੜੇ ਦੇ ਅੰਦਰ ਪ੍ਰਵੇਸ਼ ਕੀਤਾ ਜਿੱਥੇ ਭਿਆਨਕ ਜੰਗ ਜਿਹੜਾ ਮਚਿਆ ਹੈ। ਆਓ ਸਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ, ਦੋਹਰਾ ਆਏ ਜੋ ਨਾ ਹਰ ਸਾਥ ਥੇ, ਸੋ ਬੋਧੀ ਨੇ ਮਾਰ।
ਇਹ ਮਲੇਰ ਕੋਟਲੇ ਦਾ ਨਾਹਰ ਖਾਨ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਸਮਝਦਾ ਸੀ, ਬੜਾ ਬਲਵਾਨ ਸਮਝਦਾ ਸੀ, ਜਿਹੜਾ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਵਿਚ ਆਇਆ ਹੈ ਤੇ ਬੜਾ ਅੱਗੇ ਵੱਧ ਕੇ ਲੜ ਰਿਹਾ, ਜੰਗ ਕਰ ਰਿਹਾ। ਬੜੇ ਜਿਹੜੇ ਇਹਦੇ ਨਾਲ ਇਹਦੇ ਸਾਥੀ ਆਏ ਸਨ, ਨਾਲ ਇਹਦੀ ਫੌਜ ਸੀ, ਗੁਰੂ ਕੇ ਸੂਰ ਬੀਰਾਂ ਨੇ, ਗੁਰੂ ਕੇ ਸੂਰਮਿਆਂ ਨੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਇਨ੍ਹਾਂ ਨੇ ਕਈਆਂ ਨੂੰ ਮਾਰ ਮੁਕਾਇਆ ਹੈ।
ਕਿਛ ਸਤ ਗੁਰ ਕੁਛ ਖਾਲਸੈ, ਕਰ ਸਾਹਿਬ ਜਾਦਨ ਵਾਰ।
ਕੁਛ ਗੁਰੂ ਕਾ ਪਿਆਰਾ ਖਾਲਸਾ, ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਸੂਰ ਬੇਰ ਸੂਰਮੈ ਤੇ ਉਨ੍ਹਾਂ ਦੇ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਦੋਂ ਮੈਦਾਨੇ ਜੰਗ ਦੇ ਅੰਦਰ ਲੜ ਰਹੇ ਸਨ ਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ ਜਦੋਂ ਵਾਰ ਕੀਤੇ ਤੇ ਬਹੁਤ ਸਾਰੇ ਜਿਹੜੇ ਨਾਹਰ ਖਾਨ ਦੇ ਸਾਥੀ ਨਾਲ ਚੜ ਕੇ ਆਏ ਸਨ ਉਹ ਮਾਰ ਮੁਕਾਏ ਹਨ, ਉਨ੍ਹਾਂ ਦਾ ਖਾਤਮਾ ਕੀਤਾ। ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਅੰਦਰ ਜੂਝ ਰਹੇ ਸਨ ਤੇ ਜਿਹੜੇ ਵੈਰੀ ਸਨ ਜਦੋਂ ਐਸੇ ਬਲ ਦੇ ਸਹਿਤ ਬਾਬਾ ਅਜੀਤ ਸਿੰਘ ਨੇ ਦੁਸ਼ਮਣ ਦੇ ਆਹੂ ਲਾਹੇ ਤਾਂ ਹੁਣ ਕਿਸੇ ਦਾ ਹੌਸਲਾ ਨਹੀਂ ਪੈਂਦਾ ਕਿ ਅੱਗੇ ਸਾਹਮਣੇ ਤੋਂ ਹੋ ਕੇ ਬਾਬਾ ਅਜੀਤ ਸਿੰਘ ਦਾ ਮੁਕਾਬਲਾ ਕਰ ਸਕੀਏ। ਉਹ ਕਹਿੰਦੇ ਹਨ ਮਾਨੋ ਜਿਹੜੇ ਅਜੀਤ ਸਿੰਘ ਦੇ ਹੱਥ ਦੇ ਵਿਚ ਤਲਵਾਰ ਹੈ ਉਹ ਤਲਵਾਰ ਨਹੀਂ ਉਹ ਇਕ ਬਿਜਲੀ ਹੈ, ਬਿਜਲੀ ਦੀ ਨਿਆਈ ਚੱਲਦੀ ਹੈ। ਬੜਾ ਡਰ ਖਾਂਦੇ ਹਨ, ਬੜਾ ਭੈ ਖਾਂਦੇ ਹਨ, ਬਾਬਾ ਅਜੀਤ ਸਿੰਘ ਦੇ ਸਾਹਮਣੇ ਆ ਕੇ ਕੋਈ ਵਾਰ ਨਹੀਂ ਕਰਦਾ, ਐਸੇ ਬਲ ਦੇ ਨਾਲ ਲੜ ਰਹੇ ਹਨ ਬਾਬਾ ਅਜੀਤ ਸਿੰਘ ਜੀ।
ਜੋ ਪਈ ਯਹੀ ਖਬਰ ਉਸ ਪਈ ਬਿਰਾਦਰ,
ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਨਾਹਰ ਖਾਂ ਦੇ ਨਾਲ ਜਿਤਨੇ ਵੀ ਚੜ ਕੇ ਆਏ ਸਨ ਉਹ ਬਹੁਤ ਸਾਰੇ ਜੰਗ ਦੇ ਵਿਚ ਮਾਰੇ ਗਏ ਤੇ ਜਿਹੜੇ ਉਹਦੇ ਨਾਲ ਹੋਰ ਵੀ ਭਰਾ ਭਾਈ ਉਹਦੇ ਬਰਾਦਰੀ ਦੇ ਚੱਲ ਕੇ ਆਏ ਸਨ ਜਦੋਂ ਉਨ੍ਹਾਂ ਨੂੰ ਇਹ ਖਬਰ ਮਿਲੀ ਹੈ।
ਖਵਾਜ ਖਿਜਰ ਵੱਡ ਕੈਤ ਬਹਾਦਰ,
ਜਦੋਂ ਖਿਜਰ ਖਾਨ ਜਿਹੜਾ ਇਹਦਾ ਭਰਾ ਸੀ ਉਹਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੀ ਆਪਣੇ ਸਾਥੀਆਂ ਦੇ ਸਮੇਤ ਮੈਦਾਨੇ ਜੰਗ ਦੇ ਅੰਦਰ ਮੌਤ ਹੋ ਗਈ ਹੈ ਤੇ ਉਹਦੀ ਮੌਤ ਦੀ ਖਬਰ ਸੁਣ ਕੇ ਬੜੇ ਰੋਹ ਦੇ ਵਿਚ ਆਇਆ, ਬੜੇ ਗੁੱਸੇ ਦੇ ਵਿਚ ਆਇਆ, ਕਿਉਂਕਿ ਸਿਫਰ ਸਲਾਰ ਸੀ ਪੂਰੀ ਫੌਜ ਦਾ ਜਿਹੜਾ ਸਲਾਹ ਦੇ ਕੇ ਫੌਜ ਨੂੰ ਅੱਗੇ ਵੱਲ ਤੋਰਦਾ ਸੀ। ਬੜੇ ਰੋਹ ਦੇ ਵਿਚ ਆ ਕੇ ਗੁੱਸੇ ਜਲਾਲ ਦੇ ਵਿਚ ਆ ਕੇ ਇਹਨੇ ਜਦੋਂ ਭਰਾ ਦੀ ਮੌਤ ਦੀ ਖਬਰ ਸੁਣੀ ਹੈ ਤੇ ਉਧਰ ਵੱਲ ਨੂੰ ਚੱਲਣਾ ਧਾਵਾ ਬੋਲਣਾ ਕੀਤਾ ਹੈ।
ਸੋ ਆਇਓ ਜਿਮ ਮਸਤੋ ਫੀਲੋ,
ਕਹਿੰਦੇ ਮਾਨੋ ਐਸੇ ਰੋਹ ਦੇ ਵਿਚ ਚੜ ਕੇ ਆਇਆ ਜਿਵੇਂ ਕਹਿੰਦੇ ਕੋਈ ਮਸਤ ਹਾਥੀ ਹੋਵੇ ਤੇ ਜਿਵੇਂ ਮਸਤ ਹਾਥੀ ਬੜੇ ਰੋਹ ਦੇ ਗੁੱਸੇ ਦੇ ਵਿਚ ਆਉਂਦਾ ਜਿਹੜਾ ਵੀ ਅੱਗੇ ਆ ਜਾਵੇ ਉਹ ਬਚਦਾ ਨਹੀਂ, ਜੋ ਵੀ ਅੱਗੇ ਆਇਆ ਤੈਸ਼ ਨੈਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਖਿਜਰ ਖਾਨ ਸੀ ਇਹ ਬੜੇ ਰੋਹ ਦੇ ਗੁੱਸੇ ਦੇ ਵਿਚ ਜਾਹੋ ਜਲਾਲ ਦੇ ਵਿਚ ਹੋ ਕੇ ਤੇ ਮੌਤ ਦੀ ਜਦੋਂ ਭਰਾ ਦੀ ਖਬਰ ਸੁਣੀ ਤੇ ਅੱਗੇ ਵੱਲ ਨੂੰ ਵੱਧ ਕੇ ਆਇਆ ਹੈ।
ਲੋਤ ਪਈ ਪਿਕ ਮੁਖ ਪਇਓ ਪੀਲੋ,
ਇਹ ਹੁਣ ਆਇਆ ਬੜੇ ਗੁੱਸੇ ਦੇ ਵਿਚ ਸੀ ਕਿ ਮੈਂ ਹੁਣੇ ਜਾ ਕੇ ਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇਵਾਂਗਾ, ਐਸਾ ਮਨ ਦੇ ਵਿਚ ਇਹ ਧਾਰ ਕੇ ਆਇਆ ਤੇ ਜਦੋਂ ਅੱਗੇ ਆ ਕੇ ਭਰਾ ਦੀ ਪਈ ਹੋਈ ਲੋਤ ਵੇਖੀ ਇਸਨੇ ਕਿ ਜਿਸ ਨੂੰ ਸਤਿਗੁਰ ਪਾਤਸ਼ਾਹ ਜੀ ਦੇ ਇਕੋ ਤੀਰ ਨੇ ਵਿੰਨ ਕੇ ਰੱਖ ਦਿੱਤਾ ਸੀ, ਜਿਨੇ ਸੰਜੋਗ ਪਾਈ ਹੋਈ ਸੀ ਪੂਰੇ ਸਰੀਰ ਤੇ ਉਹਦੀ ਸੰਜੋਗ ਨੂੰ ਪਾੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਤੀਰ ਨੇ ਦੀ ਛਾਤੀ ਜਿਹੜੀ ਸੀ ਵਿੰਨ ਸੁੱਟੀ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਇਕ ਵੀ ਤੀਰ ਦਾ ਇਕ ਤੀਰ ਦਾ ਜਿਹੜਾ ਵਾਰ ਉਹ ਸਹਿਣ ਨਹੀਂ ਕਰ ਸਕਿਆ, ਇਕੋ ਤੀਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਪਾਰ ਬੁਲਾਇਆ। ਜਦੋਂ ਐਸੀ ਹਾਲਤ ਵੇਖੇ ਤੇ ਹੁਣ ਇਹਦਾ ਜਿਹੜਾ ਚਿਹਰੇ ਦਾ ਰੰਗ ਸੀ ਜਿਹੜਾ ਬੜਾ ਜਾਹੋ ਜਲਾਲ ਦੇ ਨਾਲ ਚੜ ਕੇ ਆਇਆ ਇਹਦੇ ਚਿਹਰੇ ਦੇ ਰੰਗ ਪੀਲਾ ਪੈ ਗਿਆ ਹੈ।
ਆਗੇ ਸਤਿਗੁਰ ਸ਼ੇਰ ਦਿਖਾਇਓ,
ਮਨ ਦੇ ਵਿਚ ਧਾਰ ਕੇ ਆਇਆ ਸੀ ਕਿ ਮੈਂ ਜਾ ਕੇ ਹੱਲਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇਵਾਂਗਾ ਤੇ ਜਦੋਂ ਹੁਣ ਇਹਨੇ ਭਰਾ ਦੀ ਇਹ ਹਾਲਤ ਵੇਖੀ ਤੇ ਸਤਿਗੁਰੂ ਪਾਤਸ਼ਾਹ ਜੀ ਮਾਨੋ ਬੱਬਰ ਸ਼ੇਰ ਦੇ ਸਮਾਨ ਇਹਨੂੰ ਨਜ਼ਰ ਆਏ ਹਨ, ਅੱਗੋ ਸ਼ੇਰ ਦੇ ਸਮਾਨ ਸਤਿਗੁਰੂ ਪਾਤਸ਼ਾਹ ਜੀ ਇਹਨੂੰ ਦਿਸੇ ਹਨ।
ਓਏ ਸ਼ਰਮਿੰਦੋ ਸੀਸ ਕੰਧ ਲੁਕਾਇਓ,
ਚਿਹਰੇ ਦਾ ਰੰਗ ਇਹਦਾ ਪੀਲਾ ਪੈ ਗਿਆ ਤੇ ਹੁਣ ਬੜਾ ਮਨ ਦੇ ਵਿਚ ਸ਼ਰਮਿੰਦਾ ਹੋਇਆ ਕਿ ਮੈਂ ਤਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਇਆ ਸਾਂ ਕਿ ਮੈਂ ਇਕੋ ਹੱਲੇ ਦੇ ਨਾਲ ਜਿਹੜਾ ਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇਵਾਂਗਾ, ਗੁਰੂ ਕੇ ਸਿੰਘਾਂ ਨੂੰ ਸ਼ਹੀਦ ਕਰ ਦੇਵਾਂਗਾ ਤੇ ਮੈਂ ਤਾਂ ਬੜੇ ਜਾਹੋ ਜਲਾਲ ਦੇ ਵਿਚ ਆਇਆ ਸੀ, ਪਰ ਭਰਾ ਦੀ ਹਾਲਤ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਡਰ ਮੰਨਿਆ, ਐਸਾ ਮਨ ਦੇ ਅੰਦਰ ਭੈ ਆਇਆ ਕਿ ਹੁਣ ਲੁਕਦਾ ਫਿਰਦਾ ਕੰਧਾਂ ਦੇ ਦੁਆਲੇ ਆਪਣੀ ਜਾਨ ਬਚਾਉਣ ਦੇ ਲਈ ਗੜੀ ਦੇ ਦੁਆਲੇ ਜਿਹੜੀ ਕੰਧ ਸੀ ਕੰਧ ਦੀ ਓਟ ਲਈ ਹੈ ਕਿ ਕਿਸੇ ਤਰ੍ਹਾਂ ਮੈਂ ਬਚ ਜਾਵਾਂ। ਮਨ ਦੇ ਵਿਚ ਬੜਾ ਸ਼ਰਮਿੰਦਾ ਹੋਇਆ ਹੈ।
ਸਤਿਗੁਰ ਉਸੇ ਬੋਤ ਲਲਕਾਰਾ,
ਸਤਿਗੁਰ ਪਾਤਸ਼ਾਹ ਜੀ ਜਿਹੜੇ ਗੜੀ ਦੇ ਉੱਪਰ ਤੀਰਾਂ ਦੀ ਬੁਛਾੜ ਕਰਕੇ ਚੜ ਕੇ ਆਏ ਮੁਗਲਾਂ ਦੇ ਸੀਨੇ ਪਾੜ ਰਹੇ ਸਨ, ਸੀਨੇ ਵਿੰਨ ਵਿੰਨ ਕੇ ਸੁੱਟ ਰਹੇ ਸਨ। ਤੇ ਜਦੋਂ ਵੇਖਿਆ ਖਵਾਜਾ ਖਿਜਰ ਖਾਨ ਨੂੰ ਕਿ ਜਿਹੜਾ ਬੜਾ ਰੋਹ ਦੇ ਵਿਚ ਚੜ ਕੇ ਆਇਆ ਤੇ ਹੁਣ ਲੁਕਦਾ ਫਿਰਦਾ ਆਪਣੀ ਜਾਨ ਬਚਾਉਣ ਦੇ ਵਾਸਤੇ, ਸਤਿਗੁਰੂ ਪਾਤਸ਼ਾਹ ਜੀ ਨੇ ਲਲਕਾਰਿਆ, ਲਲਕਾਰ ਕੇ ਕਹਿਣ ਲੱਗੇ ਆ ਖਿਜਰ ਖਾਨ ਸਾਹਮਣੇ ਆ ਕੇ ਮੁਕਾਬਲਾ ਕਰ,
ਆਓ ਹਮੇ ਤੁਮ ਕਰੇ ਦੋਏ ਬਾਰਾ।
ਪਾਤਸ਼ਾਹ ਜੀ ਕਹਿਣ ਲੱਗੇ ਖਿਜਰ ਖਾਨ ਤੂੰ ਸਾਹਮਣੇ ਤਾਂ ਆ ਜੰਗ ਕਰਨ ਦੇ ਵਾਸਤੇ ਆਇਆ, ਮਨ ਦੇ ਵਿਚ ਬੜਾ ਰੋਹ ਲੈ ਕੇ ਸਾਹਮਣੇ ਆ ਕੇ ਆ, ਸਾਹਮਣੇ ਹੋ ਕੇ ਦੋ ਦੋ ਵਾਰ ਆਪਸ ਦੇ ਵਿਚ ਕਰ ਲਈਏ, ਜਿਹੜੇ ਸ਼ਸਤਰ ਹਨ ਉਨ੍ਹਾਂ ਦੀ ਸਾਂਝ ਕਰੀਏ।
ਉਸੇ ਹਵਾਸ ਤੋਂ ਉੱਡ ਗਏ।
ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕਹੇ, ਸਤਿਗੁਰੂ ਜੀ ਦੀ ਲਲਕਾਰ ਸੁਣ ਕੇ ਇਹਦੇ ਚਿਹਰੇ ਦੇ ਹੋਸ਼ ਹਵਾਸ ਉੱਡ ਗਏ ਹਨ।
ਉਹਨੇ ਤੀਰ ਸਤਿਗੁਰ ਲੱਖ ਲਏ।
ਸਤਿਗੁਰ ਪਾਤਸ਼ਾਹ ਜੀ ਦੇ ਤੀਰਾਂ ਦੀ ਤਾਕਤ ਜਿਹੜੀ ਸੀ ਉਹ ਜਾਣ ਲਈ ਸੀ ਕਿ ਸਤਿਗੁਰ ਪਾਤਸ਼ਾਹ ਜੀ ਐਸੇ ਬਲੀ ਹਨ ਜਿਨ੍ਹਾਂ ਦੇ ਇੱਕ ਤੀਰ ਨੇ ਸੰਜੋਹ ਨੂੰ ਪਾੜ ਕੇ ਮੇਰੇ ਭਰਾ ਨੂੰ ਵਿੰਨ ਸੁੱਟਿਆ, ਇੱਕ ਤੀਰ ਦਾ ਵਾਰ ਨਹੀਂ ਸਹਾਰ ਸਕਿਆ। ਸਤਿਗੁਰ ਪਾਤਸ਼ਾਹ ਜੀ ਦੇ ਤੀਰਾਂ ਦੀ ਤਾਕਤ ਦਾ ਅੰਦਾਜ਼ਾ ਲਾ ਲਿਆ ਹੈ।
ਆਪਰੇ ਹੋਵੇ ਬੈ ਕੰਧ ਓਟ।
ਹੁਣ ਕੰਧ ਦੀ ਓਟ ਲੈ ਕੇ ਬੈਠ ਗਿਆ, ਕੰਧ ਦਾ ਸਹਾਰਾ ਲੈ ਕੇ ਓਟ ਦੇ ਵਿਚ ਓਹਲੇ ਵਿਚ ਹੋ ਗਿਆ ਕਿ ਕਿਤੇ ਸਤਿਗੁਰ ਪਾਤਸ਼ਾਹ ਮੈਨੂੰ ਵੀ ਇੱਕੋ ਤੀਰ ਦੇ ਨਾਲ ਪਾਰਨਾ ਬੁਲਾ ਦੇਣ। ਕੰਧ ਦੀ ਓਟ ਲੈ ਕੇ ਇਹ ਹੁਣ ਬਚਨ ਲੱਗਾ ਹੈ।
ਕਲ ਲਵਾਵੇ ਔਰਨ ਚੋਟ।
ਹੁਣ ਸਿਫਰ ਸਲਾਰ ਹੋਣ ਕਰਕੇ, ਫੌਜਾਂ ਦਾ ਮੁਖੀ ਹੋਣ ਕਰਕੇ, ਜਿਹੜੇ ਹੋਰ ਇਹਦੇ ਨਾਲ ਸਾਥੀ ਆਏ ਸਨ, ਜਿਹੜੀ ਫੌਜ ਆਏ ਸੀ, ਆਪਣੀ ਜਾਨ ਬਚਾਉਂਦਾ ਓਹਲੇ ਹੋ ਕੇ ਤੇ ਉਨ੍ਹਾਂ ਨੂੰ ਘੱਲਦਾ ਅੱਗੇ ਕਿ ਜਾਓ ਅੱਗੇ ਵਧ ਕੇ ਜਿਹੜਾ ਤੁਸੀਂ ਮੁਕਾਬਲਾ ਕਰੋ।
ਤੋ ਵਜ਼ੀਰ ਤੁਰਤ ਤੈ ਆਇਓ।
ਇੱਧਰ ਜਿਹੜਾ ਵਜ਼ੀਰ ਖਾਨ ਸੀ ਸਰਹੰਦ ਦਾ ਸੂਬੇਦਾਰ, ਇਹ ਚੱਲ ਕੇ ਆਇਆ, ਬਹੁਤ ਸਾਰੀ ਇਹਦੇ ਨਾਲ ਸੈਨਾ ਸੀ, ਆਪਣੀ ਫੌਜ ਨੂੰ ਲੈ ਕੇ ਅੱਗੇ ਵਜ਼ੀਰ ਖਾਨ ਵਧਿਆ ਹੈ।
ਆਨ ਉਹਨੇ ਪੀ ਜੰਗ ਮਚਾਇਓ।
ਇਹ ਵੀ ਬੜੇ ਤਾਕਤ ਦੇ ਨਾਲ, ਬੜੇ ਬਲ ਦੇ ਨਾਲ ਹੋ ਕੇ ਲੜਨ ਲੱਗਾ, ਇਹਨੇ ਵੀ ਜਿਹੜਾ ਜੰਗ ਮਚਾਉਣਾ ਕੀਤਾ ਹੈ।
ਪਾਛੇ ਪੜੇ ਪਹਾੜੀ ਆਏ।
ਪਿਛਲੇ ਪਾਸੇ ਤੋਂ ਜਿਹੜੇ ਪਹਾੜੀਏ ਸਨ, ਬਾਈ ਘਰ ਦੇ ਰਾਜੇ, ਇਹ ਆਪਣੀ ਫੌਜ ਨੂੰ ਨਾਲ ਲੈ ਕੇ ਆਏ ਹਨ ਹੱਲਾ ਬੋਲਣ ਦੇ ਲਈ।
ਉਹਨੇ ਵੀ ਬਹੁਤ ਜ਼ੋਰ ਲਗਾਏ।
ਹੁਣ ਇਨ੍ਹਾਂ ਨੇ ਆਪਸ ਦੇ ਵਿਚ ਮਿਲ ਕੇ ਸਾਹਮਣੇ ਤੋਂ ਵਜ਼ੀਰ ਖਾਂ ਖੜਾ ਆਪਣੀ ਫੌਜ ਨਾਲ ਲੈ ਕੇ, ਉਧਰੋਂ ਇਕ ਪਾਸੇ ਤੋਂ ਪਹਾੜੀਏ ਖੜੇ ਹਨ ਆਪਣੀਆਂ ਫੌਜਾਂ ਨਾਲ ਲੈ ਕੇ ਹੱਲਾ ਬੋਲ ਰਹੇ ਹਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਬਹੁਤ ਜਿਹੜਾ ਜ਼ੋਰ ਦਾ ਹੱਲਾ ਬੋਲਿਆ ਹੈ।
ਦੋਹਰਾ ਸਬੇ ਲਾਏ ਬਲ ਥੱਕ ਰਹੇ, ਟੁੱਟੀ ਸੋ ਜਾਗਾ ਨਾਏ।
ਹੁਣ ਸਾਰਿਆਂ ਨੇ ਇੱਕੋ ਵਾਰ ਮਿਲਦੇ ਵੀ ਮਿਲ ਕੇ ਆਪਸ ਦੇ ਵਿਚ ਬੜਾ ਜ਼ੋਰ ਦਾ ਜਿਹੜਾ ਹੱਲਾ ਕੀਤਾ, ਪਰ ਸਾਰਾ ਇਨ੍ਹਾਂ ਦਾ ਜਿਹੜਾ ਬਲ ਸੀ ਉਹ ਲੱਗ ਗਿਆ, ਸਾਰੀ ਤਾਕਤ ਇਨ੍ਹਾਂ ਨੇ ਝੋਕ ਦਿੱਤੀ ਤੇ ਸਾਰੀ ਤਾਕਤ ਲਾ ਕੇ ਥੱਕ ਗਏ। ਪਰ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਮੋਰਚਾ ਸੀ ਚਮਕੌਰ ਦੀ ਗੜੀ ਦੇ ਵਿਚ, ਉਹ ਮੋਰਚਾ ਇਨ੍ਹਾਂ ਤੋਂ ਟੁੱਟ ਨਹੀਂ ਸਕਿਆ, ਮੋਰਚੇ ਨੂੰ ਤੋੜ ਨਹੀਂ ਸਕੇ ਹਨ।
ਡੇਰੇ ਕੀਨੇ ਗਿਰਦ ਤੇਨਾ ਮਾਨੁਖ ਬੋ ਮਰਵਾਏ।
ਉਹ ਗੜੀ ਦੇ ਚਾਰੇ ਪਾਸੇ ਘੇਰਾ ਪਾ ਲਿਆ, ਆਲੇ ਦੁਆਲੇ ਆਪਣੀ ਫੌਜ ਦੇ ਡੇਰੇ ਜਿਹੜੇ ਸਨ ਪਹਿਰੇ ਲਵਾ ਦਿੱਤੇ, ਘੇਰਾ ਪਾਉਣਾ ਕੀਤਾ ਹੈ ਤੇ ਬਹੁਤ ਸਾਰੇ ਜਿਹੜੇ ਮਨੁੱਖ ਸੈਨਾ ਇਨ੍ਹਾਂ ਦੇ ਨਾਲ ਚੜ ਕੇ ਆਏ ਸੀ ਉਹ ਇਨ੍ਹਾਂ ਨੇ ਮਰਵਾ ਲਈ ਹੈ।
ਜੋ ਪਈ ਅਬ ਅੰਦਰ ਕੀ ਬਾਤ ਸੁਣਾਓ।
ਹੁਣ ਇਧਰ ਬਾਹਰ ਦਾ ਜਿਹੜਾ ਸਾਰਾ ਹਾਲ ਹੈ ਉਹ ਤੁਸੀਂ ਸਰਵਣ ਕੀਤਾ ਹੈ। ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ, ਹੁਣ ਜਿਹੜੀ ਅੰਦਰ ਕੀ ਵਾਪਰ ਰਿਹਾ ਉਹ ਅੰਦਰ ਦੀ ਜਿਹੜੀ ਗੱਲ ਹੈ ਉਹ ਮੈਂ ਸਾਰੀ ਜਿਹੜੀ ਤੁਹਾਨੂੰ ਸੁਣਾਉਂਦਾ ਹੈ।
ਉਤੋ ਨਾ ਅੰਦਰ ਅੰਨ ਕਿਥਾਓ,
ਕਹਿੰਦੇ ਭੁੱਖੇ ਭਾਣੇ ਗੁਰੂ ਕੇ ਸੂਰ ਬੀਰ ਸੂਰ ਮੈਂ ਜੂਝ ਰਹੇ ਸਨ, ਵੈਰੀਆਂ ਦਾ ਮੁਕਾਬਲਾ ਕਰ ਰਹੇ ਸਨ। ਜਿਸ ਕੱਚੀ ਗੜੀ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਨੇ ਮੋਰਚਾ ਲਾਇਆ ਹੋਇਆ ਸੀ ਉਥੇ ਅੰਨ ਦਾ ਇਕ ਵੀ ਦਾਣਾ ਨਹੀਂ ਸੀ ਕਿ ਜਿਨੂੰ ਗ੍ਰਹਿਣ ਕਰ ਸਕਣ, ਪੇਟ ਦੀ ਜਿਹੜੀ ਭੁੱਖ ਹੈ ਉਹਨੂੰ ਬੁਝਾ ਸਕਣ। ਹੁਣ ਇਕ ਵੀ ਅੰਨ ਦਾ ਦਾਣਾ ਉਸ ਹਵੇਲੀ ਦੇ ਵਿਚ ਨਹੀਂ ਸੀ।
ਕੰਧ ਚਿੜੀ ਕਿਛ ਆਛੀ ਨਾ ਏ,
ਹੁਣ ਜਿਹੜੀ ਉਸ ਹਵੇਲੀ ਦੀ ਕੰਧ ਸੀ ਉਹ ਵੀ ਕੱਚੀ ਸੀ, ਕੋਈ ਚੰਗੀ ਤਰ੍ਹਾਂ ਚਿਨੀ ਹੋਈ ਨਹੀਂ ਸੀ, ਕੋਈ ਪੱਕੀ ਤੇ ਮਜ਼ਬੂਤ ਜਿਵੇਂ ਕਿਲੇ ਦੀ ਕੰਧ ਹੁੰਦੀ ਹੈ ਉਸ ਤਰ੍ਹਾਂ ਦੀ ਨਹੀਂ ਸੀ, ਬਹੁਤ ਕੋਈ ਚੰਗੀ ਕੰਧ ਵੀ ਨਹੀਂ ਸੀ ਚਿਨੀ ਹੋਈ।
ਉਤੇ ਨਾ ਮੋਰਚੇ ਰੱਖੇ ਮਾਏ,
ਉਹਦੇ ਵਿਚ ਕੋਈ ਇਸ ਪ੍ਰਕਾਰ ਦੇ ਮੋਰਚੇ ਵੀ ਨਹੀਂ ਸਨ ਰੱਖੇ, ਕਿਉਂਕਿ ਇਹ ਜਿਹੜੇ ਰਾਏ ਸਨ ਇਨ੍ਹਾਂ ਨੇ ਆਪਣੇ ਰਹਿਣ ਵਾਸਤੇ ਹਵੇਲੀ ਬਣਾਈ ਸੀ, ਇਨ੍ਹਾਂ ਨੇ ਕੋਈ ਜੰਗ ਕਰਨ ਵਾਸਤੇ ਕਿਲਾ ਨਹੀਂ ਸੀ ਬਣਾਇਆ, ਇਸ ਕਰਕੇ ਹਵੇਲੀ ਦੀ ਕੰਧ ਦੇ ਵਿਚ ਕੋਈ ਐਸੇ ਮੋਰਚੇ ਵੀ ਨਹੀਂ ਸਨ ਰੱਖੇ ਕਿ ਮੋਰਚਿਆਂ ਦੇ ਵਿਚੋਂ ਦੀ ਜੰਗ ਯੁੱਧ ਕੀਤਾ ਜਾ ਸਕੇ, ਜਿਨ੍ਹਾਂ ਮੋਰਚਿਆਂ ਦੇ ਵਿਚੋਂ ਗੋਲੀਆਂ ਆਦਿਕ ਚਲਾਈਆਂ ਜਾ ਸਕਣ।
ਜਿਨ ਸਿੱਧੇ ਕਰ ਸ਼ਸਤਰ ਚਲਾਏ,
ਜਿਹਦੇ ਵਿਚੋਂ ਸ਼ਸਤਰ ਸਿੱਧੇ ਕਰਕੇ ਸਿੰਘ ਚਲਾ ਸਕਣ, ਦੁਸ਼ਮਣ ਦੇ ਉਪਰ ਵਾਰ ਕਰ ਸਕਣ, ਐਸਾ ਕੋਈ ਮੋਰਚਾ ਵੀ ਨਹੀਂ ਸੀ ਇਸ ਹਵੇਲੀ ਦੇ ਅੰਦਰ।
ਜਿਸ ਓਟ ਕਰ ਸੀਸ ਬਚਾਏ,
ਹੁਣ ਕਹਿੰਦੇ ਇਸ ਹਵੇਲੀ ਦੇ ਉਪਰ ਕੋਈ ਐਸੀ ਕਿੰਗਰੀ ਵੀ ਨਹੀਂ ਸੀ ਬਣੀ ਹੋਈ ਕਿ ਜਿਹਦੀ ਓਟ ਲੈ ਕੇ ਗੁਰੂ ਕੇ ਸੂਰ ਬੀਰ ਦੁਸ਼ਮਣ ਤੇ ਵਾਰ ਕਰ ਸਕਣ ਤੇ ਆਪਣੇ ਆਪ ਨੂੰ ਬਚਾ ਸਕਣ।
ਨੈ ਲੱਭੇ ਤੈ ਭੁੰਨਣ ਕੋ ਦਾਣਾ,
ਉੱਥੇ ਕੋਈ ਅੰਨ ਦਾ ਇਕ ਵੀ ਦਾਣਾ ਨਹੀਂ ਸੀ ਲੱਭਦਾ ਕਿ ਜਿਹਨੂੰ ਭੁੰਨ ਕੇ ਸਿੰਘ ਛਕ ਲੈਣ, ਉਥੇ ਅੰਨ ਦਾ ਕੋਈ ਦਾਣਾ ਨਜ਼ਰ ਨਹੀਂ ਸੀ ਆਉਂਦਾ।
ਜੋ ਲੱਭੇ ਤਾਂ ਕਦ ਮਿਲੇ ਖਾਣਾ,
ਕਹਿੰਦੇ ਜੇਕਰ ਦਾਣਾ ਹੋਵੇ ਲੱਭ ਵੀ ਜਾਵੇ ਤੇ ਖਾਣ ਦਾ ਸਮਾਂ ਹੀ ਨਹੀਂ, ਕਿਉਂਕਿ ਚਾਰੇ ਪਾਸੇ ਫੌਜਾਂ ਨੇ ਘੇਰਾ ਪਾਇਆ ਹੋਇਆ, ਹੱਲੇ ਤੇ ਹੱਲਾ ਹੋ ਰਿਹਾ, ਗੁਰੂ ਕੇ ਸੂਰਬੀਰ ਮੁਕਾਬਲਾ ਕਰ ਰਹੇ ਹਨ। ਜੇ ਦਾਣਾ ਕਿਤੇ ਅੰਨ ਦਾ ਮਿਲ ਜਾਵੇ ਉਹਨੂੰ ਭੁੰਨ ਕੇ ਛਕਣ ਦਾ ਸਮਾਂ ਹੀ ਨਹੀਂ ਹੈ।
ਦਾਰੂ ਸਿੱਕੋ ਗਇਓ ਮੁਕਾਈ,
ਹੁਣ ਜਿਹੜਾ ਦਾਰੂ ਸਿੱਕਾ ਸੀ ਗੋਲੀ ਬਰੋਦ, ਹੁਣ ਕਈ ਦਿਨ ਦਾ ਸਮਾਂ ਬਤੀਤ ਹੋ ਗਿਆ, ਇਸ ਤਰ੍ਹਾਂ ਲੜਦੇ ਆ ਦਿਨੇ ਰਾਤ ਜੰਗ ਹੋ ਰਿਹਾ, ਗੁਰੂ ਕੇ ਸੂਰ ਬੀਰ ਹਵੇਲੀ ਦੇ ਵਿਚੋਂ ਗੋਲੀਆਂ ਚਲਾਉਂਦੇ ਹਨ ਤੇ ਜਿਹੜਾ ਉਹ ਗੋਲੀ ਸਿੱਕਾ ਸੀ, ਕਿਉਂਕਿ ਬਾਹਰੇ ਚਾਰੇ ਪਾਸੇ ਤੋਂ ਘੇਰਾ ਪਿਆ ਹੋਇਆ ਸੀ, ਇਸ ਕਰਕੇ ਬਾਹਰੋਂ ਕੋਈ ਅੰਦਰ ਆ ਨਹੀਂ ਸੀ ਸਕਦਾ, ਉਹ ਜਿਹੜਾ ਗੋਲੀ ਸਿੱਕਾ ਕੁਛ ਕੋਲ ਸੀ ਉਹ ਵੀ ਚਲਾਉਂਦਿਆਂ ਚਲਾਉਂਦਿਆਂ ਖਤਮ ਹੋ ਗਿਆ।
ਰਹਿਓ ਨਾ ਤੀਰਤੁਨ ਹੀਰਨ ਮਾਈ,
ਸਤਿਗੁਰੂ ਪਾਤਸ਼ਾਹ ਜੀ ਦੇ ਸੂਰ ਬੇਰ ਜਦੋਂ ਅੰਦਰੋਂ ਗੋਲੀਆਂ ਚਲਾਉਂਦੇ, ਗੋਲੀਆਂ ਤੋਂ ਬਾਅਦ ਤੀਰਾਂ ਦੀ ਵਿਛਾੜ ਕਰਦੇ ਤੇ ਪੱਥੇ ਦੇ ਵਿਚ ਜਿਹੜੇ ਤੀਰ ਸਨ, ਜਿਹੜਾ ਪੱਥਾ ਤੀਰਾਂ ਦਾ ਭਰਿਆ ਹੋਇਆ ਸੀ ਉਹ ਵੀ ਖਾਲੀ ਹੋ ਗਿਆ, ਚਲਾਉਂਦਿਆਂ ਚਲਾਉਂਦਿਆਂ ਜਿਹੜੇ ਪੱਥੇ ਦੇ ਵਿਚੋਂ ਤੀਰ ਵੀ ਖਤਮ ਹੋ ਗਏ ਹਨ।
ਜ਼ਖਮੀ ਜੋਗ ਕਿਤ ਲੱਭੇ ਨਾ ਪਾਣੀ,
ਜਿਹੜੇ ਗੁਰੂ ਕੇ ਸਿੰਘਾਂ ਨੂੰ ਜ਼ਖਮ ਲੱਗੇ ਹਨ, ਜਿਹੜੇ ਸਿੰਘ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਪਿਆਉਣ ਦੇ ਵਾਸਤੇ, ਪਿਆਸ ਬੁਝਾਉਣ ਦੇ ਵਾਸਤੇ ਹਵੇਲੀ ਦੇ ਅੰਦਰ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਪਾਣੀ ਤੱਕ ਵੀ ਨਹੀਂ ਸੀ ਇਹ ਹਵੇਲੀ ਦੇ ਅੰਦਰੋਂ ਲੱਭਦਾ।
ਐਸੀ ਔਖੀ ਤਾਂ ਬਿਹਾਨੀ,
ਐਸੀ ਔਖੀ ਉਥੇ ਸਥਿਤੀ ਜਿਹੜੀ ਬਣ ਗਈ ਸੀ, ਐਸੀ ਔਖੀ ਗੱਲ ਬਣ ਆਈ ਹੈ, ਨਾ ਛਕਣ ਵਾਸਤੇ ਅੰਨ ਦਾ ਦਾਣਾ, ਨਾ ਪਿਆਸ ਬੁਝਾਉਣ ਵਾਸਤੇ ਪਾਣੀ ਹੈ, ਐਸੀ ਇਹ ਸਥਿਤੀ ਬਣ ਚੁੱਕੀ ਸੀ।
ਸ਼ਸਤਰ ਚਲਾਵਤ ਬਾਹ ਥੱਕ ਗਈ,
ਗੁਰੂ ਕੇ ਸੂਰ ਬੀਰ ਜਿਹੜੇ ਆਨੰਦਪੁਰ ਸਾਹਿਬ ਤੋਂ ਚਲਦਿਆਂ ਸ਼ਸਤਰ ਚਲਾਉਂਦੇ ਆ ਰਹੇ ਸਨ, ਕਈ ਦਿਨ ਤੋਂ ਜੰਗ ਯੁੱਧ ਕਰਦੇ ਆ ਰਹੇ ਸਨ, ਭੁੱਖੇ ਤੇ ਪਿਆਸੇ ਸ਼ਸਤਰ ਚਲਾਉਂਦਿਆਂ ਚਲਾਉਂਦਿਆਂ ਆਖਰਕਾਰ ਸਰੀਰ ਹੈ, ਬਾਹਾਂ ਸਨ ਜਿਹੜੀਆਂ ਉਹ ਥੱਕ ਗਈਆਂ ਹਨ।
ਥੱਕੀ ਦੇ ਮਦ ਸ਼ਕਤ ਨਾ ਰਹੀ,
ਹੁਣ ਦੇਹੀ ਦੇ ਅੰਦਰ ਜਦੋਂ ਅੰਨ ਪਾਣੀ ਨਹੀਂ ਜਾਣਾ, ਕੋਈ ਅੰਨ ਨਹੀਂ ਛਕਣਾ ਤੇ ਸਰੀਰ ਦੇ ਅੰਦਰ
मुकाबला करदिया करदिया शस्त्र चलांदिया शरीर जिहड़ा थक गया है शरीर दी जिहड़ी शक्ति ओ खत्म होण लगी है।
तोपी सिंगन हट ने छोड़ियो
ऐसे सन गुरु के प्यारे लाल जिन्हां दे मन दे अंदर चाओ सी मदाने जंग अंदर जूझण दा जड़े सिर तली ते रख के जूझ रहे सन ओ गुरु के सूर बीरा ने हाथ नहीं छड़िया ओ कहंदे सन मेरा सिर जावे ता जावे पर सिखे सिदक ना जावे मेरा सिदक नहीं जाना चाहिदा मेरे सिखी जड़े केसा श्वासा दे नाल निभ जावे। इस करके इन्हां सिंघां ने भुख दी परवाह नहीं कीती इन्हां प्यास दी परवाह नहीं कीती अपना हाथ नहीं छड़िया
पर जोर हित वल जै
जिस पासे वलों भी वैरी हल्ला करदा जोर पैंदा वैरियां दा उस पासे वलों ही गुरु के सूर बिर दौड़दे ते वैरी दा मुकाबला करदे हन।
दोहरा को सतगुर सिंघन कयो गयो दारू सिक्को मुकाए।
सतगुर कलगीधर पातशाह जी अपने सूर बीर नाम बहादुर सिंघां नूं कहण लगे ऐ प्यारे सिख हुण जिहड़ा अपने कोल कोई दारू सिक्का सी ओह गोलियां जिहड़ा दारू बरोस सी ओह खत्म हो गया वैरी दे नाल लड़दिया लड़दिया ओह दारू सिक्का मुक चुका है।
हड़ते गै गिरदे फिरो हवेली के ताए
लगे हुण तुसे अपनिया तेगा म्यान दे विचो धू लवो तेगा नू हथ दे विच फड़ के हवेली दे विचो दो दो जने बाहर जाना करो ते आले दुआले जिहड़ा धावा करन दे वास्ते वैरी आया एदा जाके मुकाबला करो।
जो पई तो सिंगन वैसे मन लई
सतगुरु पातशाह जी दे प्यारे सूर बिर सिख जेड़े सतगुरु दे हुक्म दी उड़ीक विच हुंदे सन जैसा सतगुरु पातशाह हुक्म कर दे तुरत उस हुक्म नूं मनदे हन। हुण सतगुरु पातशाह जी दा हुक्म पाया जिवें सतगुरु पातशाह जी ने कहा तैसे सिंघन मन लई ओ सतगुरु पातशाह जी दा पावन सिंघां ने मन्या है।
दोए दोए नितस गिरदावल कई
हुण दो दो सिंघ निकले हन हवेली दे विचों हाथ दे विच श्री साहिब लैके ते आले दुआले गिरदावरी करन लगे हन हवेली दी जिहड़ा इन्हां वैरियां ने घेरा पाया होया सी उन्हां दे पिछे हटाउण दे वास्ते बाहर निकले हन।
वै मर जाए तो आवे और
दो गुरु के प्यारे सिख बाहर आंदे ते आके दुश्मन दा मुकाबला करदे जिहड़ा सतगुरु पातशाह जी दा पावन बचन सी सवा एक से सवा लाख से एक लड़ाओ तबा गोबिंद सिंह नाम कहाओ ओ गुरु सतगुरु पातशाह जी दा बचन अज पूरा हो रहा चमकौर दे जंग दे अंदर। एक पासे लखां दी गिणती दे विच फौज ने घेरा पाया एक पासे गुरु के दो दो सूर सूर भी रौंदे ते हजारां दी गिणती दे विच वैरियां दे आहो ला सुटदे हन ते शहीदियां प्राप्त करदे। जदों ए दो शहीद हो जांदे ते पिछो फिर दोर होर सतगुरु पातशाह जी दा हुक्म लैके बाहर आउंदे हन।
ऐसी पई उहां कुछ तोर
ऐसा उथों दा जिहड़ा सी माहौल बन गया जंग दा ऐसा तौर तरीका जिहड़ा सी ओ मदंग दा बदल गया जंग दा बदल गया है।
निकस निकस सिंह पौ मर गए
इस तरह दो दो सिंह जदों आउंदे हन ते लखां दा मुकाबला करदिया करदिया कईयां दे आहू ला के सुटदे ते शहीदियां प्राप्त कर जांदे हन।
तो गुर लखे सिंह थोड़े रहे
इस प्रकार दे नाल चाली सिंघां दे विचों सतगुरु पातशाह जी ने हुण जदों जाणिया ते कुछ अठ दस सिंह बाकी रह गए हन।
कही सतगुर अब बाहर न जावो
सतगुर पातशाह जी इन्हां सिंघां नूं कोल बुला के कहण लगे कि आया सिंघो हुण बाहर जाण दा जिहड़ा कारज आ तुसीं बंद कर देवो बाहर जाके जंग ना करो हवेली दे अंदर रह के सावधान होवो।
फड़ते गै टिग कंधन खड़ावो
जिहड़े हवेली दियां कंधां हन ਉਹਨਾਂ ਦੇ ਆਲੇ ਦੁਆਲੇ ਸ੍ਰੀ ਸਾਹਿਬ ਤੇਗਾਂ ਹੱਥ ਦੇ ਵਿਚ ਲੈ ਕੇ ਮੋਰਚੇ ਸੰਭਾਲ ਕੇ ਖੜੇ ਹੋ ਜਾਵੋ।
ਸੋ ਤੁਰਕਨ ਗੱਲ ਲੀਨੀ ਜਾਨ।
ਹੁਣ ਜਿਹੜਾ ਕਾਫੀ ਸਮਾਂ ਇਸ ਤਰ੍ਹਾਂ ਲੰਘ ਗਿਆ, ਜਦੋਂ ਬਾਹਰ ਜਾ ਕੇ ਸਿੰਘਾਂ ਨੇ ਲੜਨਾ ਬੰਦ ਕਰ ਦਿੱਤਾ ਤੇ ਕੁਝ ਸਮਾਂ ਜਦੋਂ ਬਤੀਤ ਹੋ ਗਿਆ ਤੇ ਇਧਰ ਜਿਹੜੇ ਵੈਰੀ ਸਨ ਮੁਗਲਾਂ ਦਾ ਦਲ ਚੜ ਕੇ ਹੋਇਆ ਆਇਆ ਹੋਇਆ ਸੀ ਤੁਰਕਾਂ ਦਾ, ਉਨ੍ਹਾਂ ਨੇ ਸਾਰੀ ਜਿਹੜੀ ਗੱਲ ਸੀ ਉਹ ਜਾਣ ਲਈ ਹੈ।
ਭਇਓ ਦਾਰੂ ਸਿੱਕੋ ਮਦ ਮੁਕਾਨ।
ਕਹਿਣ ਲੱਗੇ ਜਿਹੜਾ ਗੜੀ ਦੇ ਅੰਦਰ ਸਿੰਘਾਂ ਦੇ ਕੋਲ ਗੋਲੀ ਬਰੋਦ ਸੀ ਜਿਹੜੇ ਉਹ ਗੋਲੀਆਂ ਚਲਾਉਂਦੇ ਸਨ, ਕਿਉਂਕਿ ਹੁਣ ਬਹੁਤ ਲੰਮਾ ਸਮਾਂ ਬੀਤ ਗਿਆ, ਕਾਫੀ ਸਮੇਂ ਤੋਂ ਅੰਦਰੋਂ ਗੋਲੀਆਂ ਨਹੀਂ ਚੱਲੀਆਂ, ਇਸ ਕਰਕੇ ਇਨ੍ਹਾਂ ਨੇ ਜਾਣ ਲਿਆ ਕਿ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਗੋਲੀ ਸਿੱਕਾ ਜਿਹੜਾ ਉਹ ਖਤਮ ਹੋ ਗਿਆ ਹੈ।
ਕਰ ਹੱਲੇ ਵੈ ਸਭਈ ਤਾਰੇ।
ਹੁਣ ਇਨ੍ਹਾਂ ਨੇ ਆਪਸ ਦੇ ਵਿਚ ਮਿਲ ਕੇ ਵਜ਼ੀਰ ਖਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਹੁਣ ਅੰਦਰ ਸਿੰਘ ਵੀ ਥੋੜੇ ਰਹਿ ਗਏ ਹਨ ਤੇ ਉਨ੍ਹਾਂ ਦੇ ਕੋਲੋਂ ਗੋਲੀ ਸਿੱਕਾ ਵੀ ਮੁੱਕ ਚੁੱਕਾ, ਇਸ ਕਰਕੇ ਸਾਰੀ ਫੌਜ ਨੂੰ ਹੁਕਮ ਦਿੱਤਾ ਕਿ ਸਾਰੇ ਇਕੱਠੇ ਹੋ ਕੇ ਇਕੋ ਵਾਰ ਦਾ ਜਿਹੜਾ ਹੱਲਾ ਗੜੀ ਦੇ ਉਪਰ ਕਰੋ।
ਪਰੇ ਚੁਫੇਰੇ ਉਹ ਰੋਲ ਮਚਾਏ।
ਨਾਲ ਰੌਲਾ ਪਾਉਂਦੇ ਹੋਏ ਸ਼ੋਰ ਮਚਾਉਂਦੇ ਹੋਏ ਚਾਰ ਚੁਫੇਰਿਓ ਗੜੀ ਦੇ ਉੱਤੇ ਇਨ੍ਹਾਂ ਨੇ ਧਾਵਾ ਬੋਲਣਾ ਕੀਤਾ ਹੈ।
ਕੋ ਪਿਆ ਦੇ ਕੋ ਆਇਓ ਅਸਵਾਰ।
ਪੈਦਲ ਆ ਰਿਹਾ ਕੋਈ, ਘੋੜ ਸਵਾਰ ਹੋ ਕੇ ਆ ਰਿਹਾ, ਘੋੜੇ ਤੇ ਸਵਾਰ ਹੋ ਕੇ ਇਸ ਪ੍ਰਕਾਰ ਦੇ ਨਾਲ ਪੈਦਲ ਚੱਲਣ ਵਾਲੀ ਸੈਨਾ ਤੇ ਘੋੜ ਸਵਾਰ ਜਿਹੜੀ ਸੈਨਾ ਚੱਲ ਕੇ ਆਈ ਹੈ।
ਉਡੀ ਧੂੜ ਪਇਓ ਤੁੰਦੂ ਕਾਰ।
ਜਦੋਂ ਲੱਖਾਂ ਦੀ ਗਿਣਤੀ ਦੇ ਵਿਚ ਫੌਜਾਂ ਘੋੜਿਆਂ ਤੇ ਸਵਾਰ ਹੋ ਕੇ ਆਈਆਂ ਪੈਦਲ ਚੱਲੀਆਂ ਤੇ ਉਨ੍ਹਾਂ ਐਸੀ ਵੱਡੀ ਗਿਣਤੀ ਦੇ ਵਿਚ ਫੌਜਾਂ ਦੇ ਚੱਲਣ ਦੇ ਨਾਲ ਬਹੁਤ ਸਾਰੀ ਜਿਹੜੀ ਧੂੜ ਉੱਡੇ ਚਾਰੇ ਪਾਸੇ ਧੁੰਦੋ ਕਾਰ ਅੱਧ ਗੁਬਾਰ ਪੈ ਗਿਆ ਹੈ।
ਹੁਣ ਤਰ ਪੋੜੀ ਹੱਥ ਤੰਦੀ ਪਾਏ।
ਹੁਣ ਇਨ੍ਹਾਂ ਦੇ ਮਨ ਦਾ ਖਿਆਲ ਸੀ ਕਿ ਅਸੀਂ ਪੌੜੀਆਂ ਲਾ ਕੇ ਹਵੇਲੀ ਨੂੰ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਅੱਗੋਂ ਗ੍ਰਿਫ਼ਤਾਰ ਕਰ ਲਵਾਂਗੇ ਜਾਂ ਸ਼ਹੀਦ ਕਰ ਦੇਵਾਂਗੇ। ਇਨ੍ਹਾਂ ਨੇ ਹੁਣ ਹਵੇਲੀ ਦੇ ਨਾਲ ਪੌੜੀ ਲਾਈ ਹੈ। ਪੌੜੀ ਲਾ ਕੇ ਜਦੋਂ ਉਪਰਲੇ ਸਿਖਰ ਤੇ ਜਾ ਕੇ ਆਪਣਾ ਹੱਥ ਪਾਇਆ,
ਅੱਗਿਓਂ ਸਿੰਘਨ ਕਟ ਹੱਥ ਗਿਰਾਏ।
ਸਤਿਗੁਰ ਪਾਤਸ਼ਾਹ ਜੀ ਨੇ ਜਿਹੜੇ ਸੂਰ ਵੀਰਾਂ ਨੂੰ ਦਸੀ ਸੀ ਜੁਗਤ, ਉਸ ਜੁਗਤ ਦੇ ਅਨੁਸਾਰ ਮੋਰਚੇ ਸੰਭਾਲ ਕੇ ਖੜੇ ਸਨ। ਸਤਿਗੁਰ ਕੇ ਸੂਰ ਵੀਰਾਂ ਨੇ ਹੁਣ ਤਲਵਾਰਾਂ ਤੇਗਾਂ ਦੇ ਨਾਲ ਜਦੋਂ ਹੱਥ ਉਪਰ ਨੂੰ ਕਰਦੇ ਹਨ ਕਿਨਾਰੇ ਵੱਲ ਤੇ ਇਨ੍ਹਾਂ ਦੇ ਹੱਥ ਕੱਟ ਕੇ ਥੱਲੇ ਸੁੱਟ ਦਿੰਦੇ ਹਨ।
ਦੋਰਾ ਚੁਫੇਰੇ ਉਹ ਚੜ ਹੱਥ ਕਤੰਗ, ਤਿਮ ਤਿਮ ਸਿੰਘ ਕਟਾਏ।
ਜਿਵੇਂ ਜਿਵੇਂ ਇਹ ਤੁਰਕ ਹਵੇਲੀ ਦੇ ਉਪਰ ਚਾਰ ਚੁਫੇਰੇ ਉਹ ਚੜਨ ਦੀ ਕੋਸ਼ਿਸ਼ ਕਰਦੇ ਤੇ ਜਦੋਂ ਉਪਰ ਜਾ ਕੇ ਸਿਖਰ ਵਾਲੇ ਪਾਸੇ ਤੇ ਹੱਥ ਪਾਉਂਦੇ ਹਨ ਛੱਤ ਤੇ ਜਾਣ ਵਾਸਤੇ ਤੇ ਗੁਰੂ ਕੇ ਸੂਰਬੀਰ ਜਿਹੜੇ ਅੱਗੇ ਤਿਆਰ ਬਰ ਤਿਆਰ ਖੜੇ ਸਨ ਉਹ ਇਨ੍ਹਾਂ ਦੇ ਹੱਥ ਕੱਟ ਕੱਟ ਕੇ ਥੱਲੇ ਸੁੱਟਦੇ ਜਾ ਰਹੇ ਹਨ।
ਉਨ ਕੋ ਦਾਵ ਸੋਨੇ ਲੱਗਿਓ, ਗਿਰ ਗਿਰ ਭੂਮੇ ਪਾਏ।
ਹੁਣ ਇਨ੍ਹਾਂ ਦਾ ਦਾਰ ਹੀ ਲੱਗਿਆ, ਜਿਹੜਾ ਦਾ ਤੱਕ ਕੇ ਜਿਹੜੇ ਮੌਕੇ ਦੀ ਤਾਕ ਦੇ ਵਿਚ ਆਏ ਸਨ ਹੁਣ ਇਨ੍ਹਾਂ ਦਾ ਦਾ ਨਹੀਂ ਲੱਗਿਆ ਤੇ ਗਿਰ ਗਿਰ ਭੂਮੇ ਪਾਹੇ। ਜਦੋਂ ਗੁਰੂ ਕੇ ਸੂਰਬੀਰ ਇਨ੍ਹਾਂ ਦੇ ਹੱਥ ਕੱਟ ਦਿੰਦੇ, ਪੌੜੀ ਤੋਂ ਥੱਲੇ ਡਿੱਗਦੇ, ਕਿਸੇ ਦੀ ਗਰਦਨ ਟੁੱਟ ਜਾਂਦੀ, ਕਿਸੇ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਕਿਸੇ ਦੀ ਲੱਤ ਟੁੱਟ ਜਾਂਦੀ ਹੈ, ਇਸ ਪ੍ਰਕਾਰ ਦੇ ਨਾਲ ਇਹ ਚੋਟਾਂ ਖਾ ਰਹੇ ਹਨ।
ਚੋਪਈ ਇੱਕ ਇੱਕ ਦੋਏ ਦੋਏ ਹੁੱਤੀ ਥੀ ਗੋਲੀ।
ਹੁਣ ਸਤਿਗੁਰ ਪਾਤਸ਼ਾਹ ਜੀ ਨੇ ਕੁਝ ਜਿਹੜਾ ਗੋਲੀ ਸਿੱਕਾ ਸੀ ਕਿ ਕੁਝ ਐਸਾ ਸਮਾਂ ਆਉਣ ਤੇ ਜਿਹੜਾ ਵਰਤਿਆ ਜਾਵੇ, ਕੁਝ ਕੁ ਗੋਲੀ ਬਰੂਦ ਜਿਹੜਾ ਸੀ ਉਹ ਰੱਖਿਆ ਹੋਇਆ ਸੀ।
ਪਾਸ ਟੁਕੇ ਤਬ ਉਨ ਪਰ ਠੋਲੀ।
ਜੇ ਕਿਸੇ ਨੂੰ ਕੋਈ ਮੁਕਾਬਲਾ ਕਰਦਿਆਂ ਕਰਦਿਆਂ ਕੋਈ ਮੌਕਾ ਮਿਲ ਵੀ ਜਾਂਦਾ, ਉਹ ਛੱਤ ਤੇ ਚੜ੍ਹਨ ਦੀ ਉੱਪਰ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰ ਵੀ ਲੈਂਦਾ ਤੇ ਗੁਰੂ ਕੇ ਸੂਰ ਬੀਰ ਜਿਹੜਾ ਗੋਲੀ ਸਿੱਕਾ ਬਰੂਦ ਬਚਾਇਆ ਹੋਇਆ ਸੀ ਉਹ ਗੋਲੀ ਦੇ ਨਾਲ ਉਡਾ ਦਿੰਦੇ ਹਨ।
ਇੱਕ ਦੋਏ ਦੋਏ ਤਿੰਨ ਦੋਏ ਗੇਰ
ਪ੍ਰਕਾਰ ਦੇ ਨਾਲ ਇੱਕ ਇੱਕ ਦੋ ਦੋ ਕਰਕੇ ਤਿੰਨ ਤਿੰਨ ਕਰਕੇ ਜਿਵੇਂ ਜਿਵੇਂ ਉੱਪਰ ਆਉਂਦਾ ਸਾਰਿਆਂ ਨੂੰ ਗੋਲੀਆਂ ਮਾਰ ਕੇ ਸੁੱਟਦੇ ਜਾ ਰਹੇ ਹਨ।
ਭਏ ਤੁਰਕ ਕੇ ਤੈ ਬਹੁ ਢੇਰ
ਇਸ ਪ੍ਰਕਾਰ ਦੇ ਨਾਲ ਚਾਰ ਛੁਪੇਰੇ ਗੜੀ ਦੇ ਇਨ੍ਹਾਂ ਤੁਰਕਾਂ ਦੀ ਫੌਜ ਦਾ ਢੇਰ ਲੱਗ ਗਿਆ ਜਿਨ੍ਹਾਂ ਦੇ ਹੱਥ ਕੱਟ ਕੱਟ ਕੇ ਗੁਰੂ ਕੇ ਸੂਰ ਬੀਰਾਂ ਨੇ ਨੀਚੇ ਸੁੱਟਿਆ ਚਾਰੇ ਪਾਸੇ ਇਨ੍ਹਾਂ ਦੇ ਢੇਰ ਲੱਗ ਗਏ ਹਨ।
ਐਸੋ ਰੋ ਰੋ ਜਬ ਉਹਾਂ ਪਇਓ
ਉਸ ਵਕਤ ਉਥੇ ਐਸਾ ਸ਼ੋਰ ਸ਼ਰਾਬਾ ਮਚਿਆ ਚਾਰੇ ਪਾਸੇ ਪੁਕਾਰ ਕਰਨ ਲੱਗੇ ਐਸਾ ਰੌਲਾ ਜਦੋਂ ਉਥੇ ਪਿਆ ਹੈ।
ਸਾਹਿਬ ਜੁਝਾਰ ਸਿੰਘ ਮਨ ਮੈਂ ਠਇਓ
ਇਧਰ ਸਤਿਗੁਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਜੁਝਾਰ ਸਿੰਘ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਜ਼ਦੀਕ ਸਨ। ਉਨ੍ਹਾਂ ਨੇ ਵੀ ਮਨ ਦੇ ਅੰਦਰ ਹੁਣ ਮੈਦਾਨੇ ਜੰਗ ਅੰਦਰ ਜੂਝਣ ਦੀ ਠਾਣੀ ਹੈ।
ਅਬ ਜੀਵਨ ਕੋ ਕੁਛ ਧਰਮ ਨਾਈ
ਹੁਣ ਕਹਿਣ ਲੱਗੇ ਜੀਵਨ ਦਾ ਧਰਮ ਬਾਕੀ ਨਹੀਂ ਬਚਿਆ ਹੁਣ ਜਿਹੜਾ ਹੈ ਜਿਉਣ ਦਾ ਸਮਾਂ ਨਹੀਂ ਮੈਦਾਨੇ ਜੰਗ ਦੇ ਅੰਦਰ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦਾ ਸਮਾਂ ਹੈ।
ਪੁੱਤਰ ਜੀਵੇ ਲੜ ਪਿਤਾ ਮਰਾਈ
ਕਹਿੰਦੇ ਕਿ ਪੁੱਤਰ ਸਾਹਮਣੇ ਹੋਣ ਤੇ ਉਨ੍ਹਾਂ ਦਾ ਪਿਤਾ ਜਾ ਕੇ ਜੰਗ ਦੇ ਅੰਦਰ ਲੜ ਕੇ ਸ਼ਹੀਦੀ ਪ੍ਰਾਪਤ ਕਰ ਜਾਵੇ ਪੁੱਤਰਾਂ ਦੀਆਂ ਅੱਖਾਂ ਦੇ ਸਾਹਮਣੇ ਐਸਾ ਹੋ ਨਹੀਂ ਸਕਦਾ। ਇਹ ਛਤਰੀ ਦਾ ਧਰਮ ਨਹੀਂ ਉਹਦਾ ਧਰਮ ਹੈ ਕਿ ਆਪਣੇ ਪਿਤਾ ਦੇ ਸ਼ਹੀਦ ਹੋਣ ਤੋਂ ਪਹਿਲਾਂ ਆਪਣਾ ਆਪ ਕੁਰਬਾਨ ਕਰ ਦੇਵੇ ਆਪ ਸ਼ਹੀਦ ਹੋ ਜਾਵੇ।
ਅਭਿਮਨੂ ਮੂਯੋ ਪਿਤ ਅਰਜਨ ਜੀਵਤ
ਹਵਾਲਾ ਦਿੰਦੇ ਹਨ ਮਹਾਂਭਾਰਤ ਦੇ ਜੰਗ ਦਾ ਭਾਈ ਰਤਨ ਸਿੰਘ ਜੀ ਭੰਗੂ ਅਭਿਮਨੂ ਜਿਹੜਾ ਅਰਜਨ ਦਾ ਪੁੱਤਰ ਸੀ ਕਹਿਣ ਲੱਗੇ ਇਹਨੇ ਵੀ ਇਹ ਮਨ ਦੇ ਵਿੱਚ ਇਹੀ ਛਤਰੀ ਧਰਮ ਪਾ ਲਿਆ ਕਿ ਮੈਂ ਪਹਿਲਾਂ ਆਪਣੇ ਪਿਤਾ ਤੋਂ ਸ਼ਹੀਦ ਹੋ ਜਾਵਾਂ ਇਹਨੇ ਸ਼ਹੀਦੀ ਵੀ ਪ੍ਰਾਪਤ ਕੀਤੀ। ਇੱਥੇ ਗੱਲ ਬੜੀ ਵਿਚਾਰਨ ਯੋਗ ਹੈ ਕਿ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਦੇ ਅੰਦਰ ਤੋਰਨਾ ਕੀਤਾ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਹੱਥ ਦੇ ਸ਼ਸਤਰ ਦੇ ਕੇ ਥਾਪੜਾ ਦੇ ਕੇ ਮੈਦਾਨੇ ਜੰਗ ਅੰਦਰ ਤੋਰਿਆ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਇਧਰ ਜਦੋਂ ਅਭਿਮਨਿਊ ਦੀ ਮੌਤ ਹੋਈ ਤੇ ਅਰਜਨ ਜਿਹੜਾ ਸੀ ਬੜਾ ਦੁਖੀ ਹੋਇਆ ਮਨ ਦੇ ਅੰਦਰ ਉਹ ਭਾਣਾ ਹੁਣ ਇਹ ਨਹੀਂ ਮੰਨ ਸਕਿਆ ਦੌੜਿਆ ਆਇਆ ਕ੍ਰਿਸ਼ਨ ਜੀ ਦੇ ਕੋਲ ਆ ਕੇ ਕਹਿਣ ਲੱਗਾ ਕ੍ਰਿਸ਼ਨ ਜੀ ਮੇਰਾ ਇੱਕੋ ਇੱਕ ਪੁੱਤਰ ਸੀ ਅਭਿਮਨਿਊ ਤੇ ਉਹ ਮੈਦਾਨੇ ਜੰਗ ਦੇ ਅੰਦਰ ਲੜਦਿਆਂ ਸ਼ਹੀਦ ਹੋ ਗਿਆ ਤੇ ਉਹਦੀ ਮੌਤ ਦਾ ਜਿਹੜਾ ਦੁੱਖ ਹੈ ਉਹ ਮੈਂ ਸਹਿਣ ਨਹੀਂ ਕਰ ਸਕਦਾ ਇਸ ਕਰਕੇ ਮੇਰੇ ਪੁੱਤਰ ਨੂੰ ਜਿਉਂਦਾ ਕਰੋ। ਤੇ ਹੁਣ ਕ੍ਰਿਸ਼ਨ ਜੀ ਨੇ ਕਿਹਾ ਕਿ ਜੇ ਮੈਂ ਉਹਨੂੰ ਗੀਤਾ ਦੇ ਸਾਰ ਜਾਂ ਅਰਥ ਦੱਸ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਸਮਝੇਗਾ ਨਹੀਂ ਇਹਨੂੰ ਪੁੱਤਰ ਦਾ ਦੁੱਖ ਹੈ ਹੁਣ ਜੁਗਤ ਦੇ ਨਾਲ ਸਮਝਾਉਣਾ ਕੀਤਾ। ਕਹਿਣ ਲੱਗੇ ਅਰਜਨ ਆ ਗੜਵਾ ਲੈ ਜਾ ਸਾਹਮਣੇ ਨਦੀ ਚੱਲ ਰਹੀ ਹੈ ਉਥੋਂ ਪਾਣੀ ਦਾ ਭਰ ਲਿਆ। ਹੁਣ ਅਰਜਨ ਦੌੜਿਆ ਗਿਆ ਪੁੱਤਰ ਦੇ ਮੋਹ ਦੇ ਵਿਚ ਜਾ ਕੇ ਉਥੋਂ ਜਲ ਦਾ ਗੜਵਾ ਭਰਿਆ ਭਰ ਕੇ ਕ੍ਰਿਸ਼ਨ ਜੀ ਦੇ ਕੋਲ ਲੈ ਆਇਆ ਕਹਿਣ ਲੱਗੇ ਆ ਲਓ ਮੈਂ ਜਲ ਭਰ ਲਿਆ ਆ। ਹੁਣ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਜਿਹੜਾ ਜਲ ਭਰ ਕੇ ਲਿਆਇਆ ਅਰਜਨ ਜਾ ਜਿੱਥੋਂ ਭਰ ਕੇ ਲਿਆਇਆ ਉਸੀ ਜਗ੍ਹਾ ਤੇ ਉਹਨੂੰ ਵਾਪਸ ਡੋਹ ਲਿਆ। ਹੁਣ ਹੁਕਮ ਪਾ ਕੇ ਕਹਿਣ ਲੱਗਾ ਹੋ ਸਕਦਾ ਇਹਦੇ ਵਿਚ ਵੀ ਕੋਈ ਜੁਗਤ ਵਰਤਦੇ ਹੋਣਗੇ ਮੇਰੇ ਪੁੱਤਰ ਨੂੰ ਜਿੰਦਾ ਕਰਨ ਦੇ ਵਾਸਤੇ। ਹੁਣ ਗਿਆ ਦੌੜਿਆ ਉਸੇ ਥਾਂ ਤੇ ਜਲ ਜਿਹੜਾ ਸੀ ਡੋਲ ਦਿੱਤਾ ਜਿੱਥੋਂ ਭਰ ਕੇ ਲਿਆਇਆ ਸੀ ਡੋਲ। ਹੁਣ ਆ ਗਿਆ ਕ੍ਰਿਸ਼ਨ ਜੀ ਦੇ ਕੋਲ ਆ ਕੇ ਕਹਿਣ ਲੱਗਾ ਕਿ ਮੈਂ ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਕਰ ਦਿੱਤਾ ਮੇਰੇ ਪੁੱਤਰ ਨੂੰ ਜੀਵਿਤ ਕਰ ਦੇਵੋ। ਤੇ ਹੁਣ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਆ ਡੋਲ ਲੈ ਜਾ ਜਿਹੜਾ ਜਲ ਪਹਿਲਾਂ ਜਿੱਥੋਂ ਭਰ ਕੇ ਲਿਆਇਆ ਸੀ ਉਸੇ ਥਾਂ ਤੇ ਜਿਹੜਾ ਜਲ ਡੋਲ ਕੇ ਆਇਆ ਉਹ ਉਥੋਂ ਵਾਪਸ ਲਿਆ। ਤੇ ਹੁਣ ਕਹਿਣ ਲੱਗਾ ਕ੍ਰਿਸ਼ਨ ਜੀ ਮੇਰਾ ਪੁੱਤਰ ਮਰਿਆ ਪਿਆ ਮੈਦਾਨੇ ਜੰਗ ਦੇ ਅੰਦਰ ਤੇ ਤੁਸੀਂ ਇਸ ਵਕਤ ਵੀ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਮੇਰੇ ਪੁੱਤਰ ਨੂੰ ਜਿੰਦਾ ਕਰਨ ਦੀ ਬਜਾਏ। ਕਹਿਣ ਲੱਗਾ ਜਿਹੜਾ ਜਲ ਮੈਂ ਡੋਲ ਦਿੱਤਾ ਉਹ ਜਲ ਦੇ ਵਿਚ ਮਿਲ ਕੇ ਉਹਦਾ ਰੂਪ ਹੋ ਗਿਆ ਉਹ ਕਿਵੇਂ ਵਾਪਸ ਲਿਆ ਸਕਦਾ। ਕ੍ਰਿਸ਼ਨ ਜੀ ਕਹਿਣ ਲੱਗੇ ਇਹੀ ਗੱਲ ਮੈਂ ਸਮਝਾਉਣੀ ਚਾਹੁੰਦਾ ਕਿ ਜਿਹੜੇ ਪੰਜ ਤੱਤਾਂ ਦੇ ਵਿਚ ਮਿਲ ਗਏ ਉਹ ਮੈਂ ਵੀ ਵਾਪਸ ਨਹੀਂ ਲਿਆ ਸਕਦਾ। ਸੋ ਇਸ ਤਰ੍ਹਾਂ ਸਮਝਾਇਆ ਹੁਣ ਜਿਹੜਾ ਅਭਿਮਨਿਊ ਦਾ ਜਿਹੜਾ ਦੁੱਖ ਸੀ ਅਰਜਨ ਹੁਣ ਜਿਹੜਾ ਸਹਿਣ ਨਹੀਂ ਕਰ ਸਕਿਆ ਕਿਉਂਕਿ ਪੁੱਤਰ ਦਾ ਮੋਹ ਸੀ ਇਧਰ ਕਲਗੀਧਰ ਪਾਤਸ਼ਾਹ ਜੀ ਦੇ ਜਿਗਰ ਦੇ ਟੁਕੜੇ ਸਾਹਿਬਜ਼ਾਦੇ ਮੈਦਾਨੇ ਜੰਗ ਦੇ ਅੰਦਰ ਜੂਝ ਰਹੇ ਹਨ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਮੋਹ ਤੋਂ ਉਪਰ ਹਨ ਆਪਣੇ ਹੱਥੀ ਪੁੱਤਰਾਂ ਨੂੰ ਤੋਰ ਰਹੇ ਹਨ ਹੁਣ ਕਹਿਣ ਲੱਗੇ ਕਿ ਜਿਵੇਂ ਅਭਿਮਨਿਊ ਨੇ ਆਪਣੇ ਪਿਤਾ ਨੂੰ ਬਚਾਉਣ ਦੇ ਵਾਸਤੇ ਪਿਤਾ ਦੇ ਸ਼ਹੀਦ ਹੋਣ ਤੋਂ ਪਹਿਲਾਂ ਆਪਣੀ ਸ਼ਹੀਦੀ ਪਾ ਦਿੱਤੀ
ਮੇਘਨਾਦ ਮੋਇਓ ਰਾਵਣ ਥੀਵਤ
ਮੇਘਨਾਦ ਸੀ ਰਾਵਣ ਦਾ ਪੁੱਤਰ ਕਹਿਣ ਲੱਗੇ ਜਿਵੇਂ ਮੈਦਾਨੇ ਜੰਗ ਦੇ ਅੰਦਰ ਜਦੋਂ ਰਾਮ ਚੰਦਰ ਜੀ ਦੇ ਨਾਲ ਜੰਗ ਹੋਇਆ ਤੇ ਕਹਿਣ ਲੱਗੇ ਰਾਵਣ ਦੇ ਆਪਣੇ ਪਿਤਾ ਦੇ ਸ਼ਹੀਦ ਹੋਣ ਤੋਂ ਪਹਿਲਾਂ ਉਹਦਾ ਪੁੱਤਰ ਜਿਹੜਾ ਮੇਘਨਾਥ ਸੀ ਉਹਨੇ ਵੀ ਛਤਰੀ ਧਰਮ ਨੂੰ ਪਾਲਿਆ ਪਹਿਲਾਂ ਸ਼ਹੀਦ ਹੋਇਆ ਹੈ
ਰੀਤ ਯਈ ਛਤਰੀਅਨ ਕੀ ਕਹੈ
ਛਤਰੀਆਂ ਦੀ ਇਹੀ ਰੀਤੀ ਹੈ ਕਿ ਮੈਦਾਨੇ ਜੰਗ ਦੇ ਅੰਦਰ ਆਪਣੇ ਬਜ਼ੁਰਗਾਂ ਦੇ ਵੱਡਿਆਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਆਪਣਾ ਆਪ ਨਿਸ਼ਾਵਰ ਕਰ ਦੇਣ ਆਪ ਸ਼ਹੀਦੀ ਪਾ ਲੈਣ
ਪ੍ਰਾਣ ਪਿਤਾ ਹਮ ਮੋਰੇ ਦੇ
ਕਹਿਣ ਲੱਗਾ ਕਿ ਸਤਿਗੁਰੂ ਕਹਿਣ ਲੱਗੇ ਕਿ ਅਸੀਂ ਸਾਹਮਣੇ ਹੋਈਏ ਪੁੱਤਰ ਕੋਲ ਹੋਣ ਤੇ ਪਿਤਾ ਨੂੰ ਕੋਈ ਆ ਕੇ ਖਤਮ ਕਰ ਦੇਵੇ ਸ਼ਹੀਦ ਕਰ ਦੇਵੇ ਤੇ ਪੁੱਤਰ ਸਾਹਮਣੇ ਖੜਾ ਇਹ ਦੇਖ ਨਹੀਂ ਸਕਦਾ ਆਪਣੀਆਂ ਅੱਖਾਂ ਦੇ ਆਪਣੇ ਪਿਤਾ ਨੂੰ ਸ਼ਹੀਦ ਨਹੀਂ ਸਾਹਮਣੇ ਕਰਵਾ ਸਕਦਾ ਇਸ ਕਰਕੇ ਪੁੱਤਰ ਦਾ ਪਹਿਲਾਂ ਧਰਮ ਬਣਦਾ ਕਿ ਆਪਣੇ ਪਿਓ ਨੂੰ ਬਚਾਉਣ ਦੇ ਵਾਸਤੇ ਪਿਤਾ ਨੂੰ ਬਚਾਉਣ ਦੇ ਵਾਸਤੇ ਆਪਣਾ ਆਪ ਕੁਰਬਾਨ ਕਰ ਦੇਵੇ
ਫੜ ਤੇ ਗੋ ਹੋਏ ਬਾਹਰ ਤਾਇਓ
ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਆਗਿਆ ਮੰਗੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣੇ ਸਾਹਿਬਜ਼ਾਦੇ ਸੁਫਰਯੰਦ ਨੂੰ ਘੁੱਟ ਕੇ ਛਾਤੀ ਦੇ ਨਾਲ ਲਗਾਇਆ ਪਿਆਰ ਦਿੱਤਾ ਥਾਪੜਾ ਦਿੱਤਾ ਤੇ ਆਪ ਸ੍ਰੀ ਸਾਹਿਬ ਹੱਥ ਦੇ ਵਿੱਚ ਫੜਾਈ ਹੈ
ਅੱਗੇ ਅੜਿਓ ਸੋ ਮਾਰ ਗਿਰਾਇਓ
ਐਸੀ ਫੁਰਤੀ ਦੇ ਨਾਲ ਨਿਕਲੇ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ ਮੈਦਾਨੇ ਜੰਗ ਦੇ ਅੰਦਰ ਤੇ ਅਸੀਂ ਬਿਜਲੀ ਦੀ ਫੁਰਤੀ ਦੇ ਨਾਲ ਗੜੀ ਦੇ ਵਿੱਚੋਂ ਨਿਕਲੇ ਜਿਹੜਾ ਵੀ ਅੱਗੇ ਆਇਆ ਉਸ ਨੂੰ ਝਟਕਾ ਸੁੱਟਿਆ ਕੋਈ ਵਾਰ ਤੋਂ ਬਚ ਨਹੀਂ ਸਕਿਆ
ਉਸ ਪਾਸੇ ਹੋਏ ਗਏ ਉਜਾੜਾ
ਜਿੱਧਰ ਨੂੰ ਵੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਾਂਦੇ ਹਨ ਮਾਨੋ ਉਜਾੜਾ ਹੀ ਕਰਦੇ ਜਾਂਦੇ ਹਨ ਸਾਰਿਆਂ ਦੇ ਆਹੋ ਲਾਂਦੇ ਜਾ ਰਹੇ ਹਨ
ਦਲ ਆਏ ਪਇਓ ਸਾਰਾ
ਹੁਣ ਜਦੋਂ ਦਲ ਜਿਹੜਾ ਸੀ ਤੁਰਕਾਂ ਦਾ ਉਮੜ ਕੇ ਆਇਆ ਉਨ੍ਹਾਂ ਅੱਗੇ ਹੋ ਕੇ ਜਦੋਂ ਧਾਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਰੇ ਆ ਕੇ ਜਦੋਂ ਸਾਹਿਬਜ਼ਾਦੇ ਜੁਝਾਰ ਸਿੰਘ ਦੇ ਨਾਲ ਲੜਨ ਲੱਗੇ
ਦੋਹਰਾ ਗਰਦ ਗੁਬਾਰੇ ਮਦ ਤੈ ਪਰ ਕੋ ਸੁਜੇ ਨਾਪ
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਇਸ ਤਰ੍ਹਾਂ ਇਨ੍ਹਾਂ ਦੇ ਆਹੋ ਲਾਹੇ ਕੱਟ ਕੱਟ ਕੇ ਵੈਰੀਆਂ ਨੂੰ ਧਰਤੀ ਤੇ ਸੁੱਟ ਦਿੱਤਾ ਤੇ ਹਾਹਾਕਾਰ ਮੱਚ ਗਈ ਵੈਰੀਆਂ ਦੇ ਵਿਚ ਰੌਲਾ ਪੈ ਗਿਆ ਹੁਣ ਚਾਰੇ ਪਾਸਿਓਂ ਤੋਂ ਇਕੱਠੇ ਹੋ ਕੇ ਜਦੋਂ ਇਨ੍ਹਾਂ ਨੇ ਧਾਵਾ ਕੀਤਾ ਤੇ ਚਾਰ ਸਪੇਰੇ ਜਿਹੜੇ ਸੀ ਬਹੁਤ ਸਾਰੇ ਗਰਦ ਓਡੇ ਧੂੜ ਓਡੇ ਹੈ ਸਾਹਮਣੇ ਤੋਂ ਕੁਛ ਦਿਸਦਾ ਨਹੀਂ ਐਸਾ ਹਨੇਰਾ ਛਾ ਗਿਆ ਆਪਣਾ ਪਰਾਇਆ ਕੋਈ ਨਜ਼ਰ ਨਹੀਂ ਆਉਂਦਾ ਹੈ
ਰੋਲੋ ਬੋਲੋ ਬੋ ਉਹਾ ਪਇਓ ਆਪਸ ਮੱਦ ਖਾਪ
ਹੁਣ ਜਦਾ ਵੈਰੀ ਦਲ ਦੇ ਆਹੂ ਲਾਹੇ ਡਰਦੇ ਮਾਰੇ ਹੋਏ ਹੁਣ ਕਿਸੇ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਕਰਦੇ ਲੜਦਿਆਂ ਆਪਣੇ ਹੀ ਕਈ ਮਾਰ ਸੁੱਟੇ ਹਨ ਆਪਸ ਦੇ ਵਿਚ ਹੀ ਇਕ ਦੂਜੇ ਨੂੰ ਕੱਟ ਸੁੱਟਿਆ ਹੈ
ਕਈ ਸੁਤੁਰ ਕਨ ਮਾਰ ਕੈ ਸ਼੍ਰੀ ਜੁਝਾਰ ਸਿੰਘ ਸ਼ਹੀਦੀ ਲੀਨ
ਇਸ ਪ੍ਰਕਾਰ ਦੇ ਨਾਲ ਜਦੋਂ ਮੈਦਾਨੇ ਜੰਗ ਦੇ ਅੰਦਰ ਜੁਝੇ ਕਈਆਂ ਹਜ਼ਾਰਾਂ ਦੇ ਗਿਣਤੀ ਦੇ ਵਿਚ ਵੈਰੀਆਂ ਦੇ ਆਹੋ ਲਾਹ ਦਿੱਤੇ ਪਾਰ ਬੁਲਾਇਆ ਤੇ ਲੜਦਿਆਂ ਜਦੋਂ ਚਾਰ ਛਪੇਰੇ ਤੋਂ ਘੇਰਾ ਪਿਆ ਦੁਸ਼ਮਣ ਦਾ ਟਾਕਰਾ ਕਰਦਿਆਂ ਆਖਰ ਸ਼ਹੀਦੀ ਜਾਮ ਪੀ ਗਏ ਹਨ
ਤਿਮ ਮਗਰ ਜੋਰਾਵਰ ਸਿੰਘ ਜੀ ਪਰੇ ਉਹ ਸ਼ੇਰ ਜਿਮ ਚੀਨ
ਇਹ ਲਿਖਤ ਸਮੇਂ ਜੋ ਨਾਮ ਆਇਆ ਹੈ ਸਾਹਿਬਜ਼ਾਦਾ ਜੋਰਾਵਰ ਸਿੰਘ ਦਾ ਇਹ ਜੋ ਪਹਿਲਾਂ ਪ੍ਰਸੰਗ ਉਪਰ ਜੁਝਾਰ ਸਿੰਘ ਦਾ ਚੱਲ ਰਿਹਾ ਸੀ ਇਹ ਲਿਖਣ ਦੇ ਵਿਚ ਫਰਕ ਆ ਗਿਆ ਇੱਥੇ ਬਾਬਾ ਅਜੀਤ ਸਿੰਘ ਦਾ ਨਾਮ ਆਉਣਾ ਸੀ ਕਿਉਂਕਿ ਬਾਬਾ ਜ਼ੋਰਾਵਰ ਸਿੰਘ ਤਾਂ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਇਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇੱਥੇ ਬਾਬਾ ਜੁਝਾਰ ਸਿੰਘ ਦਾ ਨਾਮ ਆਉਣਾ ਸੀ ਸੋ ਹੁਣ ਇਸ ਤਰ੍ਹਾਂ ਜਦੋਂ ਬਾਬਾ ਅਜੀਤ ਸਿੰਘ ਨੇ ਸ਼ਹਾਦਤ ਪ੍ਰਾਪਤ ਕਰ ਲਈ ਤੇ ਹੁਣ ਬਾਬਾ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਵੱਡੇ ਵੀਰ ਨੂੰ ਸ਼ਹੀਦ ਹੁੰਦਿਆਂ ਵੇਖਿਆ ਤੇ ਗੁਰੂ ਪਾਤਸ਼ਾਹ ਗੁਰੂ ਪਿਤਾ ਦੇ ਕੋਲੋਂ ਆਗਿਆ ਮੰਗੀ ਹੈ
ਜੋ ਪਈ ਦੇਖ ਪਾਈ ਦੁੱਖ ਸਹਿਓ ਨਾ ਗਏ
ਭਰਾ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਗਿਆ ਲੜਦਿਆਂ ਲੜਦਿਆਂ ਮੁਗਲਾਂ ਨੂੰ ਮਾਰ ਮੁਕਾਉਂਦਿਆਂ ਸ਼ਹੀਦੀ ਜਾਮ ਪੀ ਗਿਆ ਤੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਭਰਾ ਕਿਵੇਂ ਜਰ ਸਕਦਾ ਸੀ ਉਹ ਪਿੱਛੇ ਕਿਵੇਂ ਰਹਿ ਸਕਦਾ ਸੀ ਹੁਣ ਆਪਣੇ ਭਰਾ ਦਾ ਬਦਲਾ ਲੈਣ ਦੇ ਵਾਸਤੇ ਇਧਰ ਹੁਣ ਵੀਰ ਰਸ ਜਾਗਿਆ ਬਾਬਾ ਜੁਝਾਰ ਸਿੰਘ ਜੀ ਦੇ ਅੰਦਰ ਤੇ ਆਪਣੇ ਭਾਈ ਦਾ ਜਿਹੜਾ ਇਹ ਦੁੱਖ ਸੀ ਇਹ ਸਿਆ ਨਹੀਂ ਗਿਆ
ਫੜ ਖੰਡ ਸੋ ਮਗਰ
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਹੱਥ ਦੇ ਵਿਚ ਖੰਡਾ ਲਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਹੁਣ ਜਿਵੇਂ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਦੇ ਅੰਦਰ ਜੂਝਦਿਆਂ ਸ਼ਹੀਦ ਹੋ ਗਏ ਤੇ ਭਰਾ ਦੇ ਮਗਰੇ ਜਾਣ ਵਾਸਤੇ ਹੁਣ ਮੈਦਾਨੇ ਜੰਗ ਦੇ ਅੰਦਰ ਨਿਕਲੇ ਹਨ
ਜਾਏ ਭਾਈ ਜਿਮ ਸ਼ਸਤਰਨ ਕਰੇ
ਵੱਡੇ ਭਰਾ ਨੇ ਬੜੀ ਫੁਰਤੀ ਦੇ ਨਾਲ ਸ਼ਸਤਰਾਂ ਨੂੰ ਚਲਾਇਆ ਆਪਣੇ ਸ਼ਸਤਰ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿਚ ਵੈਰੂ ਦੇ ਆਹੂ ਲਾ ਦਿੱਤੇ ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਨੇ ਜਿਹੜਾ ਵੀ ਅੱਗੇ ਆਇਆ ਉਹ ਝਟਕਾ ਸੁੱਟਿਆ ਕਈਆਂ ਦੇ ਆਹੂ ਲਾ ਦਿੱਤੇ ਹਨ
ਮਾਰੇ ਉਸੇ ਜੋ ਆਗੇ ਅਰੇ
ਮਾਰੇ ਉਸੇ ਜੋ ਆਗੇ ਅਰੇ ਜਿਹੜਾ ਅੱਗੇ ਆ ਕੇ ਅੜਦਾ ਉਹਨੂੰ ਉਸੇ ਵੇਲੇ ਝਟਕਾ ਦਿੰਦੇ ਹਨ ਮਾਰ ਮੁਕਾਉਂਦੇ ਹਨ
ਕਿਸੇ ਢਾਲ ਕਿਸ ਭਗੋਤੀ ਛੋਹੀ
ਹੁਣ ਕਿਸੇ ਨੂੰ ਢਾਲ ਦੇ ਨਾਲ ਮਾਰ ਕੇ ਸੁੱਟਦੇ ਹਨ ਖਤਮ ਕਰ ਦਿੰਦੇ ਹਨ ਇੱਕ ਹੱਥ ਦੇ ਵਿਚ ਢਾਲ ਇੱਕ ਹੱਥ ਦੇ ਵਿਚ ਭਗੌਤੀ ਸ੍ਰੀ ਸਾਹਿਬ ਪਕੜੀ ਹੋਈ ਹੈ ਇੱਕ ਪਾਸਿਓ ਢਾਲ ਨਾਲ ਮੁਕਾਬਲਾ ਕਰਦੇ ਹਨ ਤੇ ਇੱਕ ਪਾਸਿਓ ਸ੍ਰੀ ਸਾਹਿਬ ਦੇ ਨਾਲ ਆਹੂ ਲਾਹੀ ਜਾ ਰਹੇ ਹਨ
ਜਿਸੇ ਛੋਈ ਉਸੇ ਕੱਟ ਕਰ ਗਈ
ਜਿਨੋਂ ਵੀ ਇੱਕ ਵਾਰੀ ਭਗੌਤੀ ਏ ਸ੍ਰੀ ਸਾਹਿਬ ਲੱਗ ਗਏ ਉਹ ਫਿਰ ਬਾਬਾ ਜੁਝਾਰ ਸਿੰਘ ਦੇ ਵਾਰ ਤੋਂ ਬਚਿਆ ਨਹੀਂ ਉਹਨੇ ਕੱਟ ਗਏ ਕੱਟ ਕੇ ਦੋ ਟੁਕੜੇ ਕਰਕੇ ਧਰਤੀ ਤੇ ਸੁੱਟ ਦਿੱਤਾ
ਸਨਮੁਖ ਉਨ ਕੈ ਅੜਿਓ ਨਾ ਕੋਏ
ਐਸਾ ਕਿਸੇ ਦੇ ਵਿਚ ਕੋਈ ਐਸਾ ਸੂਰਮਾ ਨਹੀਂ ਐਸਾ ਕਿਸੇ ਦੇ ਵਿਚ ਬਲ ਨਹੀਂ ਕੋਈ ਜਿਗਰਾ ਨਹੀਂ ਕਿ ਜਿਹੜਾ ਆ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਸਾਹਮਣਾ ਕਰ ਸਕੇ ਹੁਣ ਡਰਦੇ ਹਨ ਸਾਰੇ ਸਾਹਮਣੇ ਆਉਣ ਤੋਂ
ਮਾਰ ਗਿਰਾਏ ਬੰਦੂਕਨ ਸੋਏ
ਹੁਣ ਜਦੋਂ ਇਸ ਤਰ੍ਹਾਂ ਲੜਦਿਆਂ ਲੜਦਿਆਂ ਕਈਆਂ ਤੁਰਕਾਂ ਦੇ ਆਹੂ ਲਾਹ ਦਿੱਤੇ ਜਿਹੜਾ ਅੱਗੇ ਆਇਆ ਉਹ ਝਟਕਾ ਸੁੱਟਿਆ ਸੁੱਕਾ ਬਚ ਕੇ ਨਹੀਂ ਗਿਆ ਤੇ ਜਦੋਂ ਤੁਰਕਾਂ ਨੇ ਦੇਖਿਆ ਸਾਡੀ ਹਜ਼ਾਰਾਂ ਦੀ ਗਿਣਤੀ ਦੇ ਵਿਚ ਦੋਵਾਂ ਭਰਾਵਾਂ ਨੇ ਫੌਜ ਜਿਹੜੀ ਉਹ ਮਾਰ ਮੁਕਾਈ ਹੈ ਤੇ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਕਿਉਂਕਿ ਕਿਸੇ ਦਾ ਹੀਆ ਨਹੀਂ ਪੈਂਦਾ ਕਿਸੇ ਦੇ ਵਿਚ ਹਿੰਮਤ ਨਹੀਂ ਹੁੰਦੇ ਕਿ ਸਾਹਮਣੇ ਹੋ ਕੇ ਤਲਵਾਰ ਹੱਥ ਵਿਚ ਲੈ ਕੇ ਬਾਬਾ ਜੁਝਾਰ ਸਿੰਘ ਨਾਲ ਲੜ ਸਕਣ ਮੁਕਾਬਲਾ ਕਰ ਸਕਣ ਮੌਤ ਦਾ ਭੈ ਹੁੰਦਾ ਤੇ ਹੁਣ ਦੂਰ ਤੋਂ ਖੜੇ ਹੋਏ ਸਾਰਿਆਂ ਨੇ ਇੱਕੋ ਵਾਰ ਦੇ ਵਿਚ ਇਕੱਠੇ ਹੋ ਕੇ ਗੋਲੀਆਂ ਚਲਾਈਆਂ ਉਹ ਜਿਹੜੀਆਂ ਗੋਲੀਆਂ ਹਨ ਲੜਦਿਆਂ ਲੜਦਿਆਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਸਰੀਰ ਨੂੰ ਆ ਕੇ ਲੱਗੀਆਂ ਜਿਹਦੇ ਨਾਲ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਜਾਮ ਪੀ ਗਏ ਹਨ ਤੇ ਜਦੋਂ ਦੋਵੇਂ ਸਾਹਿਬਜ਼ਾਦੇ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਖੇਮੇ ਦੇ ਵਿਚੋਂ ਨਿਕਲ ਕੇ ਬਾਹਰ ਆਏ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਉਸ ਦੇ ਸ਼ੁਕਰਾਨੇ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਜੁੜੇ ਹਨ
ਐਸੀ ਪਾਤ ਤੈ ਦੋਵੇਂ ਭਾਈ
ਇਸ ਪ੍ਰਕਾਰ ਦੇ ਨਾਲ ਦੋਵੇਂ ਭਰਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗਦਿਆਂ ਅੰਦਰ ਲੜਦਿਆਂ ਲੜਦਿਆਂ ਸ਼ਹੀਦ ਹੋਏ ਹਨ
ਸਾਤ ਪਠਾਣ ਸ਼ਹੀਦੀ ਪਾਈ
ਕਈਆਂ ਪਠਾਣਾਂ ਨੂੰ ਨਾਲ ਲੈ ਕੇ ਕਈਆਂ ਪਠਾਣਾਂ ਨੂੰ ਮਾਰ ਕੇ ਆਖਰ ਦੋਵੇਂ ਭਰਾ ਸ਼ਹੀਦੀ ਜਾਮ ਪੀ ਗਏ
ਸਤਰੇ ਸਏ 62 ਸਾਲ
1862 ਸੰਮਤ ਦਾ ਇਹ ਸਮਾਂ ਸੀ ਜਦੋਂ ਇਹ ਜੰਗ ਹੋਇਆ ਹੈ
ਐਸ ਪਈ ਪਰ ਗੁਰ ਦੋ ਬਾਲ
ਇਸ ਪ੍ਰਕਾਰ ਦੇ ਨਾਲ ਐਸ ਭਈ ਪਰ ਗੁਰ ਦੋ ਬਾਲ ਗੁਰੂ ਪਾਤਸ਼ਾਹ ਜੀ ਦੇ ਦੋਵੇਂ ਸਾਹਿਬਜ਼ਾਦਿਆਂ ਤੇ ਇਸ ਪ੍ਰਕਾਰ ਦੇ ਨਾਲ ਜਦੋਂ ਜੰਗ ਦੇ ਅੰਦਰ ਜੂਝਦਿਆਂ ਜੂਝਦਿਆਂ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਏ ਹਨ ਇਹ ਸਾਰਾ ਜਿਹੜਾ ਉਸ ਵਕਤ ਦਾ ਜਿਹੜਾ ਹਾਲ ਹੈ ਜਿਹੜਾ ਪ੍ਰਸੰਗ ਹੈ ਉਹ ਭਾਈ ਰਤਨ ਸਿੰਘ ਜੀ ਭੰਗੂ ਨੇ ਦੱਸਣਾ ਕੀਤਾ ਹੈ
ਦੋਹਰਾ ਕਰਤ ਲੜਾਈ ਇਮਤਹਾ ਸਮਾ ਸਾਂਝ ਪਈ ਆਏ
ਇਸ ਤਰ੍ਹਾਂ ਲੜਦਿਆਂ ਲੜਦਿਆਂ ਵਾਹਿਗੁਰੂ ਪਰਮੇਸ਼ਰ ਦੀ ਜੋ ਅਮਾਨਤ ਸੀ ਦੋਵੇਂ ਸਾਹਿਬਜ਼ਾਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੌਂਪ ਦਿੱਤੇ ਹਨ ਸ਼ੁਕਰਾਨਾ ਕੀਤਾ ਲੜਾਈ ਕਰਦਿਆਂ ਕਰਦਿਆਂ ਸ਼ਾਮ ਦਾ ਸਮਾਂ ਹੋ ਗਿਆ ਹੈ
ਡੇਰਨ ਗਏ ਸਰਦਾਰ ਤੁਰ ਚੌਂਕੀ ਚੋ ਫੇਰ ਕਰਵਾਏ
ਸਰਕਾਰ ਦੇ ਨਾਲ ਜਿਹੜੇ ਫੌਜਾਂ ਦੇ ਸਰਦਾਰ ਸਨ ਉਹ ਆਪਣੀਆਂ ਫੌਜਾਂ ਦਾ ਪਹਿਰਾ ਲਾ ਕੇ ਗੜੀ ਦੇ ਆਲੇ ਦੁਆਲੇ ਤੇ ਆਪੋ ਆਪਣੇ ਡੇਰਿਆਂ ਦੇ ਵਿਚ ਵਿਸ਼ਰਾਮ ਕਰਨ ਦੇ ਲਈ ਗਏ ਹਨ
ਜੋ ਪਈ ਬਹੁ ਚੁੱਕ ਸਾਈ ਚੁਫੇਰੇ ਕਰ ਗਏ
ਤਕੜਾਈ ਕਰਕੇ ਚਾਰ ਸਪੇਰੇ ਤਕੜਾ ਪਹਿਰਾ ਕਰਕੇ ਇਥੋਂ ਗਏ ਹਨ
ਮਾਨੁੱਖਨ ਸੰਗ ਮਾਨੁੱਖ ਖੜਵਏ
ਪਹਿਲਾਂ ਇਕ ਕਤਾਰ ਦੇ ਵਿਚ ਫੌਜਾਂ ਨੂੰ ਖੜਿਆ ਕੀਤਾ ਘੇਰਾ ਪਵਾ ਕੇ ਫਿਰ ਉਨ੍ਹਾਂ ਤੋਂ ਪਿੱਛੇ ਇਕ ਕਤਾਰ ਹੋਰ ਮਨੁੱਖਾਂ ਦੀ ਬਣਾਈ ਹੈ
ਔਰਨ ਕਹਿ ਟਿਗ ਔਰ ਖੜਵਏ
ਹੋਰਾਂ ਦੇ ਨਾਲ ਇਸੇ ਤਰ੍ਹਾਂ ਪਿੱਛੇ ਤੋਂ ਪਿੱਛੇ ਤਰ੍ਹਾਂ ਪਹਿਲਾਂ ਇਕ ਲਾਈਨ ਫਿਰ ਉਨ੍ਹਾਂ ਤੋਂ ਪਿੱਛੇ ਦੂਜੀ ਲਾਈਨ ਇਸ ਤਰ੍ਹਾਂ ਪਿੱਛੇ ਪਿੱਛੇ ਕਰਕੇ ਬਹੁਤ ਸਾਰੀਆਂ ਫੌਜਾਂ ਦਾ ਪਹਿਰਾ ਲਾ ਦਿੱਤਾ ਹੈ
ਤਿੰਨ ਮੱਧ ਰਾਤ ਕੋ ਲਖਨ ਨਾ ਪਏ
ਕਹਿੰਦੇ ਇਸ ਪ੍ਰਕਾਰ ਦੇ ਨਾਲ ਤਕੜਾਈ ਕੀਤੀ ਐਸਾ ਤਕੜਾ ਪਹਿਰਾ ਲਾਇਆ ਕਿ ਰਾਤ ਨੂੰ ਕੋਈ ਪਰਿੰਦਾ ਵੀ ਇਥੋਂ ਨਿਕਲ ਨਾ ਸਕੇ ਐਸਾ ਜਿਹੜਾ ਤਕੜਾ ਪਹਿਰਾ ਲਾਉਣਾ ਕੀਤਾ ਹੈ
ਇਕ ਕਹੇ ਗੁਰ ਰਹੋ ਗੋ ਨਾਈ
ਕਈ ਕਹਿੰਦੇ ਕਿ ਸਤਿਗੁਰ ਪਾਤਸ਼ਾਹ ਜੀ ਬੜੇ ਬਲਵਾਨ ਹਨ ਜਿਹੜੇ ਸਤਿਗੁਰ ਪਾਤਸ਼ਾਹ ਜੀ ਦੀ ਤਾਕਤ ਨੂੰ ਜਾਣਦੇ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਸ਼ਕਤੀ ਨੂੰ ਜਾਣਿਆ ਸੀ ਉਹ ਕਹਿਣ ਲੱਗੇ ਗੁਰੂ ਜੀ ਬੜੇ ਬਲਵਾਨ ਬੜੇ ਸ਼ਕਤੀਧਾਰੀ ਹਨ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਉਹ ਕਦੀ ਵੀ ਇੱਥੇ ਰਹਿਣਗੇ ਨਹੀਂ ਇੰਨੀਆਂ ਫੌਜਾਂ ਦਾ ਘੇਰੇ ਦੇ ਵਿਚੋਂ ਉਹ ਲੰਘ ਜਾਣਗੇ
ਓਏ ਫਿਰ ਕਹੇ ਕਿਮ ਜਾਓਗੇ ਉਡਾਈ
ਕਈ ਕਹਿਣ ਲੱਗੇ ਕਿ ਉਹ ਕਿਵੇਂ ਇਥੋਂ ਕਿਤੇ ਉੱਡ ਕੇ ਲੰਘ ਜਾਣਗੇ ਇੰਨਾ ਤਕੜਾ ਫੌਜਾਂ ਦਾ ਪਹਿਰਾ ਲੱਗਾ ਹੋਇਆ ਚਾਰੇ ਪਾਸੇ ਬੜੀ ਤਕੜਾਈ ਕੀਤੀ ਹੋਈ ਹੈ ਤੇ ਉਹ ਕਿਵੇਂ ਲੰਘ ਜਾਣਗੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੀ ਤਾਕਤ ਨੂੰ ਜਾਣਦੇ ਨਹੀਂ ਸਨ ਉਹ ਕਹਿਣ ਲੱਗੇ ਕਿਵੇਂ ਇਥੋਂ ਲੰਘ ਜਾਣਗੇ
ਚਾਰ ਕੁੰਟ ਉਸ ਫੜਨੇ ਵਾਰੋ
ਚਾਰੇ ਦਿਸ਼ਾਵਾਂ ਦੇ ਵਿਚ ਫੌਜਾਂ ਖੜੀਆਂ ਹਨ ਗੁਰੂ ਨੂੰ ਫੜਨ ਵਾਸਤੇ ਤੇ ਜਦੋਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਖੜੀਆਂ ਜਿਨ੍ਹਾਂ ਨੇ ਘੇਰਾ ਪਾਇਆ ਹੋਇਆ ਇੰਨੀਆਂ ਫੌਜਾਂ ਦੇ ਵਿਚ ਗੁਰੂ ਜੀ ਕਿਵੇਂ ਲੰਘ ਸਕਣਗੇ
ਲੱਖ ਲੋਕ ਉਸ ਭਏ ਦੁਆਰੋ
ਕਿ 2-4-10-15 ਹਜ਼ਾਰ ਦੀ ਗਿਣਤੀ ਵਿਚ ਕਹਿੰਦੇ ਲੱਖਾਂ ਦੀ ਗਿਣਤੀ ਦੇ ਵਿਚ ਲੋਕਾਂ ਨੇ ਭਾਵ ਫੌਜਾਂ ਨੇ ਆਲੇ ਦੁਆਲੇ ਘੇਰਾ ਪਾਇਆ ਹੋਇਆ ਗੁਰੂ ਨੂੰ
ਓਏ ਲਾਏ ਪੰਗ ਕਿਤੇ ਜਾਏ ਉਡਾਈ
ਕਹਿੰਦੇ ਉਹ ਕਿਤੇ ਖੰਭ ਲਾ ਕੇ ਉੱਡ ਜਾਣਗੇ ਹਵੇਲੀ ਦੇ ਵਿਚੋਂ ਲੱਖਾਂ ਫੌਜਾਂ ਖੜੀਆਂ ਹੋਣ ਤੇ ਤੁਸੀਂ ਕਹਿੰਦੇ ਹੋ ਕਿ ਗੁਰੂ ਜੀ ਲੰਘ ਜਾਣਗੇ ਉਨ੍ਹਾਂ ਦੇ ਕੋਲ ਐਸੇ ਕਿਹੜੇ ਖੰਭ ਹਨ ਜਿਹੜੇ ਖੰਭ ਲਾ ਕੇ ਉੱਡ ਜਾਣਗੇ
ਉਸ ਜ਼ਮੀਨ ਮਦ ਵੱਡਿਓ ਨਾ ਜਾਈ
ਕਹਿਣ ਲੱਗੇ ਇਹ ਵੀ ਨਹੀਂ ਹੋ ਸਕਦਾ ਕਿ ਉੱਥੇ ਕਿਤੇ ਧਰਤੀ ਦੇ ਵਿਚ ਕਿਤੇ ਨੀਚੇ ਲੁਕ ਜਾਣ ਧਰਤੀ ਦੇ ਵਿਚ ਵੀ ਉਨ੍ਹਾਂ ਤੋਂ ਵੜਿਆ ਨਹੀਂ ਜਾਣਾ, ਇਸ ਕਰਕੇ ਉਹ ਕਿਸੇ ਪਾਸੇ ਵੀ ਨਿਕਲ ਨਹੀਂ ਸਕਣਗੇ।
ਠੀਕ ਬਾਤ ਗੁਰ ਔਖੀ ਬਣੀ।
ਹੁਣ ਐਸੀ ਜਿਹੜੀ ਬਾਤ ਹੈ ਔਖੀ ਘੜੀ ਗੁਰੂ ਲਈ ਬਣ ਗਈ ਹੈ, ਹੁਣ ਗੁਰੂ ਜੀ ਕਿਤੇ ਵੀ ਨਿਕਲ ਨਹੀਂ ਸਕਣਗੇ, ਐਸੀ ਔਖੀ ਬਾਤ ਜਿਹੜੀ ਉਨ੍ਹਾਂ ਲਈ ਬਣ ਚੁੱਕੀ ਹੈ।
ਹੁਤੀ ਬਾਤ ਜਿਮ ਲੋਕਨ ਗਿਣੀ।
ਹੁਣ ਹੁਤੀ ਬਾਤ ਜਿਵੇਂ ਸਾਰੇ ਇਨ੍ਹਾਂ ਲੋਕਾਂ ਨੇ ਆਪਣੇ ਮਨ ਦੇ ਵਿਚ ਅੰਦਾਜ਼ਾ ਲਾਇਆ ਹੋਇਆ ਸੀ, ਗੱਲ ਗਿਣੀ ਹੋਈ ਸੀ, ਉਸੇ ਪ੍ਰਕਾਰ ਦਾ ਸਮਾਂ ਬਣ ਆਇਆ ਹੈ।
ਤੋ ਸਤਿਗੁਰ ਕੁਛ ਸੁਝੈ ਨਾਈ।
ਸਤਿਗੁਰ ਪਾਤਸ਼ਾਹ ਜੀ ਇਧਰ ਵਿਚਾਰ ਕਰਦੇ ਹਨ, ਅਗਲੀ ਰਣਨੀਤੀ ਤਿਆਰ ਕਰਦੇ ਹਨ।
ਰਹੀ ਨਾ ਫੌਜ ਕੁਛ ਲੜਨੇ ਵਾਈ।
ਸਤਿਗੁਰ ਪਾਤਸ਼ਾਹ ਜੀ ਨੇ ਵਿਚਾਰ ਕੀਤੇ ਕਿ ਸਾਹਿਬਜ਼ਾਦੇ ਤੇ ਬਹੁਤ ਸਾਰੇ ਸਿੰਘ ਜਿਹੜੇ ਮੈਦਾਨੇ ਜੰਗ ਦੇ ਅੰਦਰ ਜੂਝਦੀਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ, ਹੁਣ ਕੁਝ ਪੰਜ ਚਾਰ ਸਿੰਘ ਸਾਡੇ ਕੋਲ ਬਾਕੀ ਬਚੇ ਹਨ, ਬਹੁਤੇ ਸਿੰਘ ਸਾਡੇ ਕੋਲ ਨਹੀਂ ਕਿ ਜਿਹੜੇ ਇਨ੍ਹਾਂ ਲੱਖਾਂ ਦਾ ਮੁਕਾਬਲਾ ਕਰਨ। ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਅਗਲੀ ਰਣਨੀਤੀ ਦੇ ਵਿਚ ਮੁਕਾਬਲਾ ਕਿਵੇਂ ਕਰਨਾ, ਵੈਰੀ ਦੇ ਨਾਲ ਆਪਣੇ ਆਪ ਦੀ ਇੱਥੇ ਜਿੱਤ ਪ੍ਰਾਪਤ ਕਿਵੇਂ ਕਰਨੀ ਹੈ, ਉਹ ਸਾਰੇ ਵਿਚਾਰ ਕਰਦੇ ਹਨ।
ਸਾਹਿਬ ਜਾਦਨ ਸ਼ਹੀਦੀ ਪਾਈ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋ ਵਾਹਿਗੁਰੂ ਪਰਮੇਸ਼ਰ ਦੀ ਜੋ ਅਮਾਨਤ ਸੀ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਉਹ ਮੈਦਾਨੇ ਜੰਗ ਦੇ ਅੰਦਰ ਜੂਝਦੇ ਆ, ਅਨੇਕਾਂ ਮੇਰੇ ਪਿਆਰੇ ਲਾਲ ਗੁਰੂ ਕੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਨਾਲੋਂ ਵੀ ਵੱਧ ਕੇ ਪਿਆਰ ਕਰਦੇ ਸਨ, ਕਹਿਣ ਲੱਗੇ ਉਹ ਮੈਦਾਨੇ ਜੰਗ ਦੇ ਅੰਦਰ ਸ਼ਹੀਦੀਆਂ ਪਾ ਗਏ ਹਨ।
ਬੋ ਸਤਿਗੁਰ ਇਮ ਭਈ ਸੁਚਾਈ।
ਹੁਣ ਅਗਲੀ ਰਣਨੀਤੀ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਸੋਚ ਵਿਚਾਰ ਕਰਨ ਲੱਗੇ ਹਨ, ਵਿਚਾਰ ਕਰਦੇ ਹਨ ਕਿ ਅਗਲਾ ਕੀ ਫੈਸਲਾ ਹੋਣਾ ਚਾਹੀਦਾ ਤੇ ਕੁਝ ਸਮੇਂ ਦੇ ਅੰਦਰ ਕਿਵੇਂ ਇਨ੍ਹਾਂ ਵੈਰੀਆਂ ਦੇ ਕੋਲੋਂ ਅਸੀਂ ਜਿੱਤ ਪ੍ਰਾਪਤ ਕਰਨੀ ਹੈ, ਜਿਹੜੀ ਲੱਖਾਂ ਦੀ ਗਿਣਤੀ ਦੇ ਵਿਚ ਚੜ ਕੇ ਆਏ ਹਨ, ਉਹ ਰਣਨੀਤੀ ਸਤਿਗੁਰੂ ਪਾਤਸ਼ਾਹ ਜੀ ਬਣਾ ਰਹੇ ਹਨ। ਇਹ ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸ਼੍ਰਵਣ ਕਰਾਂਗੇ।